Om Satkar Yog Guru Ji Ki Sadhi Nawaji Guru Sarup Sad Sangat Satguran Di Apar Apar Kirpa Ho Rahi Hai Jo Nit Nem Anusar Seva Simran Katha Kirtan Sat Sangat De ਅਮੋਲਕ ਸਮੇਂ ਪ੍ਰਾਪਤ ਹੋ ਰਹੇ ਹਨ ਆਪ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਉਦਮ ਬਖਸ਼ਿਆ ਹੈ ਗੁਰੂ ਕੇ ਦਰਸ਼ਨਾਂ ਦੀ ਪਿਆਸ ਗੁਰੂ ਕੇ ਬਚਨਾਂ ਦੀ ਭੁੱਖ ਗੁਰਮਤ ਦੇ ਬਚਨ ਸੁਣ ਕੇ ਮਨੁੱਖ ਜਨਮ ਨੂੰ ਸਫਲ ਕਰਨ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਕਰਾਉਣ ਦਾ ਸੁਭਾਗਾ ਸਮਾਂ ਬਖਸ਼ਿਆ ਹੈ ਸਤਿਗੁਰਾਂ ਦੀ ਮਿਹਰ ਹੈ ਗੁਰੂ ਕੀ ਪਵਿੱਤਰ ਬਾਣੀ ਦੀ ਵਿਚਾਰ ਰਾਮ ਕਲੀ ਦੀ ਵਾਰ ਗੁਰੂ ਘਰ ਦੇ ਕੀਰਤਨੀਏ ਜਸ ਕਰਨ ਵਾਲੇ ਮਹਾਨ ਵਿਦਵਾਨ ਸੋਝੀ ਵਾਲੇ ਪੁਰਸ਼ ਰਾਏ ਬਲਵੰਡ ਜੀ ਰਾਏ ਸੱਤਾ ਜੀ ਜਿਹੜੇ ਡੂਮ ਰਾਸੀ ਸ਼੍ਰੇਣੀ ਨਾਲ ਸੰਬੰਧਿਤ ਹਨ ਸ੍ਰੀ ਗੁਰੂ ਅਰਜਨ ਮਹਾਰਾਜ ਦੇ ਦਰਬਾਰ ਵਿਚ ਸਨਮੁਖ ਇਹ ਅਮੋਲਕ ਖਜ਼ਾਨਾ ਅਮੋਲਕ ਬਾਣੀ ਵੱਡੇ ਸਾਹਿਬਾਂ ਦੀ ਸਿਫਤ ਸੁਣਾ ਰਹੇ ਹਨ ਕੱਲ ਆਪ ਜੀ ਨੇ ਬਚਨ ਸਰਵਣ ਕੀਤਾ ਸੀ ਅੰਮ੍ਰਿਤ ਵੇਲੇ ਜਿਨ ਕੀਤੀ ਸੋ ਮੰਨਣਾ ਜਿਨ ਕੀਤੀ ਉਪਰ ਪ੍ਰਕਰਨ ਆਪ ਜੀ ਦੀ ਸੇਵਾ ਵਿਚ ਬੇਨਤੀ ਹੋ ਚੁੱਕੀ ਹੈ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸਤਿਗੁਰ ਗੁਰੂ ਨਾਨਕ ਦੇਵ ਜੀ ਦੇ ਕੀਤੇ ਹੋਏ ਬਚਨਾਂ ਨੂੰ ਮੰਨਿਆ ਜਿਨ ਕੀਤੀ ਕੀਤੀ ਕਹੀਏ ਕਰਨਾ ਕੀਤਾ ਜੋ ਸਤਿਗੁਰਾਂ ਨੇ ਬਚਨ ਕੀਤੇ ਉਹ ਬਚਨ ਕੀ ਕਹੇ ਸੀ ਸਤਿਗੁਰ ਆਖੇ ਕੀ ਆਖੇ ਭਾਈ ਸਤਿਗੁਰਾਂ ਨੇ ਸਾਨੂੰ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਇਹ ਆਖਿਆ ਸਾਨੂੰ ਸਤਿਗੁਰਾਂ ਨੇ ਗੁਰੂ ਨਾਨਕ ਦੇਵ ਜੀ ਨੇ ਕੀ ਆਖਿਆ ਜੋ ਬਾਬਾ ਲਹਿਣਾ ਜੀ ਨੇ ਮੰਨਿਆ ਗੁਰਦੇਵ ਜੀ ਦਾ ਬਚਨ ਹੈ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਬਚਨ ਜਿਨ੍ਹਾਂ ਨੇ ਕਮਾਇਆ ਮੰਨਿਆ ਗੁਰਮੁਖ ਪਿਆਰਿਓ ਉਹ ਮੰਨਣ ਯੋਗ ਹੋ ਗਏ ਜਿਨ ਕੀਤੀ ਸੋ ਮੰਨਣਾ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਦੀ ਕਮਾਈ ਕਰੀ ਗੁਰੂ ਕੇ ਬਚਨਾਂ ਨੂੰ ਸੁਣਿਆ ਮੰਨਿਆ ਨਿਧਾਸਨ ਤਿੰਨ ਅਵਸਥਾ ਨੇ ਪਹਿਲਾਂ ਸੁਣਨੇ ਫਿਰ ਸੁਣ ਕੇ ਮੰਨਣੇ ਮੰਨ ਕੇ ਤਾਂ ਜ਼ਿੰਦਗੀ ਅਖੀਰੀ ਸਵਾਸ ਤੱਕ ਉਹਨੂੰ ਸਿਰੇ ਲਾ ਦੇਣਾ ਇਹ ਨਿਧਾਸਨ ਹੁੰਦਾ ਇਹ ਨਹੀਂ ਕਿ ਚਾਰ ਕੁ ਮਹੀਨੇ ਮੰਨੇ ਫਿਰ ਬਚਨ ਛੱਡਤਾ ਦੋ ਸਾਲ ਬਾਅਦ ਬਚਨ ਛੱਡਤਾ ਉਹ ਮੰਨਣਾ ਕਿਸੇ ਕੰਮ ਨਹੀਂ ਇਹਨੂੰ ਏਦਾਂ ਸਮਝ ਲਓ ਸੁਣਨਾ ਬੀਜ ਬੀਜਣਾ ਖੇਤ ਦੇ ਵਿਚ ਸੁਣ ਰਹੇ ਹੋ ਤੁਹਾਡੇ ਤਨ ਰੂਪੀ ਖੇਤ ਵਿਚ ਗੁਰੂ ਕੇ ਬਚਨਾਂ ਦਾ ਬੀਜ ਬੀਜਿਆ ਜਾ ਰਿਹਾ ਜਿਹੜਾ ਮੰਨਣਾ ਹੈ ਉਹ ਬੀਜ ਦਾ ਜੰਮ ਕੇ ਬੂਟਾ ਬਣਨਾ ਤੁਹਾਨੂੰ ਮੰਨਣਾ ਪਊ ਬੀਜੇ ਤੋਂ ਬਿਨਾਂ ਜੰਮਣਾ ਨਹੀਂ ਤੇ ਬੀਜਿਆ ਹੋਇਆ ਜੰਮਿਆ ਨਾ ਤਾਂ ਬੀਜਿਆ ਵਿਅਰਥ ਗਏ ਗੁਰੂ ਕੇ ਬਚਨ ਸੁਣਨੇ ਸਰੀਰ ਰੂਪੀ ਤਨ ਖੇਤ ਵਿਚ ਵਾਹਿਗੁਰੂ ਦੇ ਨਾਮ ਦਾ ਬੀਜ ਬੀਜਣਾ ਇਹਨੂੰ ਮੰਨ ਲੈਣਾ ਬੂਟਾ ਪੈਦਾ ਹੁੰਦਾ ਜਾਂਦਾ ਤੇ ਮੰਨਣ ਤੋਂ ਬਾਅਦ ਸਿਰੇ ਲਾ ਦੇਣਾ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਉਣਾ ਉਹਦਾ ਕੀ ਭਾਵ ਹੈ ਬੂਟਾ ਕਿੱਡਾ ਹੀ ਹੋ ਜਾਵੇ ਜੇ ਉੱਪਰ ਫਲ ਨਾ ਲੱਗਿਆ ਬੂਟਾ ਵੀ ਵਿਅਰਥ ਗਿਆ ਸਿਰੇ ਤੇ ਫਲ ਲੱਗੇ ਫਲ ਕੀ ਹੁੰਦਾ ਹੈ ਜਿਹੜਾ ਦਾਣਾ ਜੜ ਵਿਚ ਬੀਜੇ ਹੈ ਨਾ ਉਹੀ ਸਿਰੇ ਤੇ ਆ ਜਾਵੇ ਅੱਜ ਕੇ ਆਖੋ ਸਾਧਨ ਉਹ ਹੁੰਦਾ ਨਿਧਿਆਸਨ ਜਿਨ ਕੀਤੀ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੀ ਕਮਾਈ ਕੀਤੀ, ਸਿਰੇ ਲਾ ਦਿੱਤੇ ਬਚਨ, ਸਵਾਸਾਂ ਤੱਕ ਨਿਭਾ ਦਿੱਤੇ, ਸੋ ਮੰਨਣਾ, ਉਹ ਮੰਨਣ ਯੋਗ ਹੋ ਗਏ, ਉਹ ਪੂਜਣ ਯੋਗ ਹੋ ਗਏ। ਬਾਬਾ ਲਹਿਣਾ ਜੀ ਨੇ ਗੁਰੂ ਕੇ ਕੀਤੇ ਬਚਨ ਪੜਿਓ ਜੀ,
ਸੋ ਮੰਨਣਾ ਕੋ ਸਾਲ ਜਵਾਹੇ ਸਾਲੀ।
ਕੀ ਫਰਕ ਸੀ ਪੁੱਤਰਾਂ ਵਿਚ ਤੇ ਬਾਬਾ ਲਹਿਣਾ ਜੀ ਦੇ ਵਿਚ? ਤੁਹਾਡੇ ਖੇਤ ਦਾ ਪ੍ਰਮਾਣ ਦਿੱਤਾ ਸਾਲ ਕੋ ਸਾਲ, ਸਾਲ ਦਾ ਅਰਥ ਇੱਥੇ ਬਰਾਬਰ, ਸਾਰ ਸ੍ਰੇਸ਼ਟ, ਦੋਹਾਂ ਵਿਚੋਂ ਕਿਹੜਾ ਉੱਤਮ ਹੈ, ਇੱਕ ਮੰਨਣ ਵਾਲਾ ਇੱਕ ਨਾ ਮੰਨਣ ਵਾਲਾ। ਪ੍ਰਮਾਣ ਕੀ ਦਿੱਤਾ ਹੈ ਗੁਰਮੁਖ ਪਿਆਰਿਓ? ਕੋ ਸਾਲ, ਉਹਨਾਂ ਦੋਹਾਂ ਵਿਚੋਂ ਸਾਰ ਸ੍ਰੇਸ਼ਟ ਕਿਹੜਾ ਹੈ? ਇੱਕ ਜਵਾਹੇ ਦਾ ਬੂਟਾ, ਇੱਕ ਸਾਲੀ ਕਹੀਏ ਮੂੰਜੀ ਦਾ ਬੂਟਾ ਹੈ ਧਾਨਾਂ ਦਾ, ਤੇ ਕਿਹੜਾ ਦੋਹਾਂ ਚੋਂ ਪ੍ਰਮਾਣ ਹੈ? ਫਰਕ ਦੋਹਾਂ ਵਿਚ ਕੀ ਹੈ? ਜਿਹੜਾ ਜਵਾਹੇ ਦਾ ਬੂਟਾ ਹੁੰਦਾ ਉੱਚੀ ਜਗ੍ਹਾ ਖੁਸ਼ਕ ਜਗ੍ਹਾ ਪੈਦਾ ਹੁੰਦਾ, ਜਦ ਮੀਂਹ ਪੈ ਜਾਵੇ ਸੁੱਕ ਜਾਂਦਾ, ਨੀਵੀਂ ਜਗ੍ਹਾ ਕਦੇ ਜਵਾਹ ਨਹੀਂ ਪੈਦਾ ਹੋਵੇਗਾ। ਜਿਹੜੀ ਮੂੰਜੀ ਹੈ ਧਾਨ ਹੈ, ਇਹ ਉੱਚੀ ਜਗ੍ਹਾ ਨਹੀਂ ਹੋਣਗੇ, ਨੀਵੀਂ ਜਗ੍ਹਾ ਹੋਣਗੇ। ਦੋਹਾਂ ਚ ਫਰਕ ਕੀ ਹੈ ਭਾਈ? ਜਿਨ੍ਹਾਂ ਨੇ ਬਚਨ ਸੁਣੇ ਮੰਨੇ ਤਾਂ ਹੈ, ਪਰ ਉੱਚੇ ਹੋ ਕੇ ਹਉਮੈ ਵਿਚ ਰਹੇ। ਬਸ ਮੈਨੂੰ ਮਾਫ ਕਰ ਦਿਓ, ਜਵਾਹੇ ਦੇ ਬੂਟੇ ਨੇ ਅੱਜ ਕੇ ਆਖੋ ਸਾਧਨਾ, ਉਹ ਜਵਾਹਾਂ ਹੀ ਹੈ ਬਸ, ਜੰਮਿਆ ਵੀ ਹੈ ਧਰਤੀ ਤੇ ਹੈ ਵੀ, ਕਿਸੇ ਕੰਮ ਲੇਖੇ ਨਹੀਂ ਆਇਆ ਗੁਰਮੁਖ ਪਿਆਰੇ। ਤੇ ਜਿਹੜੀ ਮੂੰਜੀ ਹੈ ਧਾਨ, ਉਹ ਨੀਵੀਂ ਜਗ੍ਹਾ, ਜਿਨ੍ਹਾਂ ਨੇ ਬਚਨ ਸੁਣੇ ਮੰਨੇ, ਪਰ ਨੀਵੇਂ ਹੋ ਕੇ ਮੰਨੇ, ਨਿਮਰਤਾ ਵਿਚ ਆ ਕੇ ਮੰਨੇ, ਹਉਮੈ ਨੂੰ ਛੱਡ ਕੇ ਮੰਨੇ, ਉਹ ਖੁਦ ਮੰਨਣ ਯੋਗ ਹੋ ਗਏ। ਬਾਬਾ ਲਹਿਣਾ ਜੀ ਨੇ ਨੀਵੇਂ ਹੋ ਕੇ ਬਚਨ ਮੰਨੇ, ਹੰਕਾਰ ਛੱਡ ਕੇ ਬਚਨ ਮੰਨੇ, ਤੇ ਗੁਰਮੁਖ ਪਿਆਰਿਓ ਲਹਿਣਾ ਜੀ ਸੰਸਾਰ ਵਿਚ ਪੂਜਣ ਯੋਗ ਹੋ ਗਏ।
ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੀ ਦਲਾਲੇ।
ਐਸੇ ਹੋ ਗਏ ਗੁਰੂ ਅੰਗਦ ਦੇਵ ਜੀ ਗੁਰਮੁਖ ਪਿਆਰਿਓ, ਅਖੰਡੂਰ ਸਾਹਿਬ ਵਿਚ ਧਰਮ ਦਾ ਰਾਜ ਕਾਇਮ ਕਰ ਦਿੱਤਾ। ਧਰਮ ਰਾਏ, ਧਰਮ ਦੇ ਰਾਜੇ, ਧਰਮ ਦੇ ਰਾਜੇ ਕੌਣ? ਗੁਰੂ ਅੰਗਦ ਦੇ ਬਾਬਾ ਲਹਿਣਾ ਜੀ। ਪੜੋ ਇਸ ਮਿਸਾਲ ਨੂੰ, ਇਕ ਹੋਰ ਜਗ੍ਹਾ ਭੱਟ ਸਵਈਆਂ ਵਿਚ ਕਹਿ ਰਹੇ ਨੇ, ਭਾਟਾ ਨੇ ਬਚਨ ਕੀਤਾ ਧਰਮ ਦਾ ਰਾਜ ਬਾਬਾ ਲਹਿਣਾ ਜੀ ਨੇ ਚਲਾਇਆ। ਕਿਵੇਂ ਚਲਾਇਆ? ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿੰਨ ਲੈਣਾ ਥਾਪ ਜੋਤ ਜਗਤ ਹਾਰੀ। ਲੈਣਾ ਪੰਥ ਧਰਮ ਕਾ ਕੀ ਆ? ਦੇਖੋ ਧਰਮ ਰਾਏ ਹੈ ਦੇਵਤਾ ਗੁਰੂ ਅੰਗਦ ਦੇਵ ਜੀ, ਧਰਮ ਦਾ ਰਾਜ ਲਹਿਣਾ ਜੀ ਨੇ ਗੱਦੀ ਤੇ ਬੈਠ ਕੇ ਧਰਮ ਦਾ ਰਸਤਾ ਚਲਾ ਤਾ। ਲਹਿਣੇ ਪੰਥ ਧਰਮ ਕਾ ਕੀ ਆ? ਅਮਰਦਾਸ ਭੱਲੇ ਕੋ ਦੀਆ, ਤਿੰਨ ਸ੍ਰੀ ਰਾਮਦਾਸ ਸੋਢੀ ਥਿਰ ਥੱਪਿਓ, ਹਰਕਾ ਨਾਮ ਅਖੇ ਨਿਦ ਅਪਿਓ। ਹੁਣ ਰਾਏ ਬਲਵੰਡ ਜੀ ਬਚਨ ਕਰਦੇ ਨੇ, ਗੱਦੀ ਤੇ ਬੈਠ ਕੇ ਗੁਰੂ ਅੰਗਦ ਦੇਵ ਜੀ ਨੇ ਬਚਨ ਮੰਨੇ, ਖੁਦ ਪੂਜਣ ਯੋਗ ਹੋ ਗਏ। ਪੂਜਣ ਯੋਗ ਵੀ ਕੈਸੇ ਹੋਏ? ਧਰਮ ਦੇ ਰਾਜੇ, ਧਰਮ ਰਾਏ ਹੈ ਦੇਵਤਾ। ਬਹੁਤ ਧਿਆਨ ਨਾਲ ਸੁਣਿਓ, ਧਰਮ ਦਾ ਰਾਜ ਕੌਣ ਕਰੂਗਾ? ਜਿਹਦੇ ਵਿਚ ਦੈਵੀ ਗੁਣ ਹੋਣਗੇ, ਸ਼ੁਭ ਗੁਣ ਹੋਣਗੇ, ਦੇਵਤਿਆਂ ਵਾਲੇ ਗੁਣ ਹੋਣਗੇ। ਜਿਹਦੇ ਵਿਚ ਦੇਵਤਿਆਂ ਵਾਲੇ ਗੁਣ ਨਹੀਂ, ਉਹਦਾ ਰਾਜ ਹੀ ਜ਼ੁਲਮ ਦਾ ਹੋਵੇਗਾ। ਆਖੋ ਸਤਨਾਮ। ਜਿਸ ਰਾਜੇ ਵਿਚ ਧਰਮ ਹੈ, ਉਹਦਾ ਰਾਜ ਪਰਉਪਕਾਰੀ ਹੋਵੇਗਾ, ਸਰਬੱਤ ਕਾ ਭਲਾ ਸੋਚੇਗਾ। ਜਿਸ ਰਾਜ ਵਿਚ ਧਰਮ ਨਹੀਂ ਹੈ, ਰਾਜ ਬਿਨਾਂ ਨੇ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੇ ਗੁਰੂ ਅੰਗਦ ਦੇਵ ਜੀ ਨੇ ਕੈਸਾ ਰਾਜ ਚਲਾਇਆ? ਦੈਵੀ ਗੁਣਾਂ ਦੇ ਭਰੇ ਹੋਏ ਨੇ। ਸੁਣਿਆ ਸੀ ਤੁਸੀਂ, ਦੇਹ ਗੁਣਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀ ਬਦੇ। ਇਹ ਜਿਹੜੇ ਦੈਵੀ ਗੁਣ ਲੋਕ ਟੋਲਦੇ ਫਿਰਦੇ ਐ ਕਿ ਪਾਰ ਲੰਘੀਏ, ਇਹ ਤਾਂ ਗੁਰੂ ਜੀ ਦੇ ਭੈਣ ਭਰਾ ਨੇ, ਕੋਲ ਵਸਦੇ ਨੇ, ਅੰਗ ਸੰਗ ਨੇ। ਧੰਨ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ, ਧਰਮ ਦਾ ਰਾਜ, ਧਰਮ ਰਾਜ ਕਿਵੇਂ ਚੱਲੂਗਾ ਜੇ ਤੇਰੇ ਕੋਲ ਦੈਵੀ ਗੁਣ ਹੋਣਗੇ, ਸ਼ੁਭ ਗੁਣ ਹੋਣਗੇ। ਤੇ ਫਿਰ ਰਾਜ ਪੜ ਕੇ ਕੀ ਕੀਤਾ? ਰਾਜੇ ਫੈਸਲੇ ਕਰਦੇ ਨੇ, ਕਿਸੇ ਨੂੰ ਸਜ਼ਾ ਦਿੰਦੇ ਨੇ, ਕਿਸੇ ਨੂੰ ਛੱਡ ਦਿੰਦੇ ਨੇ। ਕਿਸੇ ਨੂੰ ਜਗੀਰਾਂ ਦਿੰਦੇ ਨੇ, ਕਿਸੇ ਨੂੰ ਇਨਾਮ ਦਿੰਦੇ ਨੇ, ਕਿਸੇ ਨੂੰ ਨੌਕਰੀਆਂ ਦਿੰਦੇ ਨੇ। ਗੁਰੂ ਅੰਗਦ ਦੇਵ ਜੀ ਰਾਜੇ ਕੈਸੇ ਨੇ, ਉਹਨਾਂ ਨੇ ਲੈ ਗੱਲਾਂ ਕਰੇ ਦਰ ਹਾਲੀ। ਬਚਨ ਕੈਸੇ ਨੇ, ਅਰਥ ਕੀ ਨਿਕਲਣਗੇ? ਲੈ ਗੱਲਾਂ ਤੋਂ ਅਰਥ ਹੈ ਆਪਣੇ ਸੇਵਕਾਂ ਦੀਆਂ ਅਰਦਾਸਾਂ ਸੁਣਦੇ ਨੇ। ਕਿਸੇ ਦੀ ਗੱਲ ਲੈਣੀ, ਸੁਣਨੀ, ਧਾਰਨ ਕਰਨੀ, ਲੈ ਗੱਲਾਂ ਕੈਸੇ ਬਚਨ ਬਲਵੰਡ ਜੀ ਵਰਦੇ ਨੇ, ਆਪਣੇ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਲੈਂਦੇ ਹਨ, ਪ੍ਰਵਾਨ ਕਰਦੇ ਹਨ। ਤੁਸੀਂ ਉਹੀ ਚੀਜ਼ ਕਿਸੇ ਤੋਂ ਲਓਗੇ ਜੋ ਤੁਹਾਨੂੰ ਪ੍ਰਵਾਨ ਹੋਵੇ। ਜਿਹੜੀ ਪ੍ਰਵਾਨ ਨਹੀਂ, ਕਾਹਨੂੰ ਲਓਗੇ? ਜਵਾਬ ਦੇ ਦੋਗੇ ਮੈਂ ਨਹੀਂ ਲੈਣੀ। ਸ੍ਰੀ ਗੁਰੂ ਅੰਗਦ ਦੇਵ ਜੀ ਧਰਮ ਦਾ ਰਾਜ ਕਰ ਰਹੇ ਨੇ ਤੇ ਆਪਣੇ ਸਿੱਖ ਸੇਵਕਾਂ ਦੀਆਂ ਲੈ ਗੱਲਾਂ ਅਰਦਾਸਾਂ ਸੁਣ ਕੇ ਕਰੇ ਦਰ ਖਾਲੀ। ਦਲਾਲੀ, ਕਾਹਦੀ ਦਲਾਲੀ ਕਰਦੇ? ਬਿਜਨਸ ਦੀ, ਦੁਕਾਨਾਂ ਦੀ, ਮੋਰਗੇਜ ਦੀ, ਜਾਂ ਗੁਰਮੁਖ ਪਿਆਰੇ ਹੋ ਰੀਅਲ ਸਟੇਟ ਦੀ, ਸੇਲ ਐਂਡ ਪਰਚੇਜ ਦੀ? ਆਪਣੇ ਸਿੱਖ ਸੇਵਕਾਂ ਦੀਆਂ ਅਰਦਾਸਾਂ ਸੁਣ ਕੇ ਵਾਹਿਗੁਰੂ ਨੂੰ ਮਿਲਾਉਣ ਦੀ ਦਲਾਲੀ ਕਰਦੇ ਨੇ। ਅੱਜ ਕੇ ਆਖੋ ਸਤਨਾਮ ਕਰੇ ਦਲਾਲੀ। ਇਹਨੂੰ ਪੜ੍ਹਦੇ ਹੋ ਬਾਣੀ ਵੀ ਤੁਸੀਂ, ਸਤਿਗੁਰ ਦਲਾਲ ਬਣਦੇ ਨੇ, ਵਕੀਲ ਬਣਦੇ ਨੇ। ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਉਹ ਤੇਰਾ ਗੁਰੂ ਏ ਵਕੀਲ ਹੈ ਜਿਹੜਾ ਤੈਨੂੰ ਰੱਬ ਤੋਂ ਵਿਛੜੇ ਨੂੰ ਮਿਲਾਵੇਗਾ। ਖੰਡੂਰ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਜੀ ਲੈ ਗੱਲਾਂ ਆਪਣੀਆਂ ਸੇਵਕਾਂ ਦੀਆਂ ਬੇਨਤੀਆਂ ਸੁਣਦੇ ਹਨ ਤੇ ਸੁਣ ਕੇ ਉਹਨਾਂ ਨੂੰ ਵਾਹਿਗੁਰੂ ਤੱਕ ਪਹੁੰਚਾਉਣ ਦੀ ਦਲਾਲੀ ਵਿਚ ਵਿਜੋਲਗਿਰੀ ਕਰਦੇ ਹਨ।
ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੇ ਦੁਰਹਾਲੇ।
ਸਪਸ਼ਟੀਕਰਨ ਦੇ ਰਹੇ ਨੇ ਰਾਏ ਬਲਵੰਡ ਜੀ, ਪਰਮਾਤਮਾ ਦੀ ਦਲਾਲੀ ਕੌਣ ਕਰੂਗਾ, ਰੱਬ ਤੱਕ ਕੌਣ ਪਹੁੰਚਾਊਗਾ? ਵਕੀਲ ਹੀ ਮਜਿਸਟਰ ਦੇ ਸਾਹਮਣੇ ਕੋਈ ਬਹਿਸ ਕਰ ਸਕਦਾ, ਜਿਹੜਾ ਵਕੀਲ ਨਹੀਂ ਹੈ ਉਹ ਕਾਹਦੀ ਬਹਿਸ ਕਰੂਗਾ? ਕਿ ਮੈਂ ਕਰ ਦੇਣਾ ਤੁਹਾਡੇ ਨਾਲ ਵੀ, ਕਦੇ ਖੇਡ ਵਰਤੀ ਹੋਊਗੀ। ਕਈ ਆਪਣੇ ਬਿਆਨਾਂ ਵਿੱਚ ਫਸ ਜਾਂਦੇ ਅੱਜ ਕੇ ਆਖੋ ਸਤਨਾਮ, ਆਪਣੇ ਆਪ ਹੀ ਬਿਆਨ ਗਲਤ ਦੇ ਜਾਣਗੇ ਮੈਜਿਸਟ੍ਰੇਟ ਦੇ ਸਾਹਮਣੇ। ਵਕੀਲ ਹੀ ਉੱਥੇ ਸਾਂਭੂਗਾ, ਵਕੀਲ ਹੀ ਨੁਕਤੇ ਦੱਸੂਗਾ। ਹੁਣ ਗੁਰੂ ਅੰਗਦ ਦੇਵ ਜੀ ਦੀ ਸਿਫਤ ਦੱਸਦੇ ਨੇ, ਉਹ ਰੱਬ ਨੂੰ ਮਿਲਾਉਣ ਦੀ ਦਲਾਲੀ ਵਕਾਲਤ ਕਰ ਰਹੇ ਨੇ, ਬਿਸ਼ਟ ਬਣੇ ਹੋਏ ਨੇ, ਵਿੱਚ ਵਿਛੜਿਆਂ ਨੂੰ ਮੇਲਦੇ ਨੇ। ਉਹਨਾਂ ਦੀ ਅਵਸਥਾ ਕੀ ਹੈ? ਸਤਿਗੁਰ ਆਖੇ ਸੱਚਾ ਕਰੇ, ਅਵਸਥਾ ਇੱਥੇ ਪੁੱਜ ਗਈ ਹੈ। ਜੋ ਗੁਰੂ ਅੰਗਦ ਕਹਿੰਦੇ ਨੇ ਰੱਬ ਉਦੋਂ ਹੀ ਕਰ ਦਿੰਦਾ ਹੈ। ਅੱਜ ਕਹੇ ਆਖੋ ਸਤਨਾਮ, ਸਤਿਗੁਰ ਆਖੇ। ਗੁਰੂ ਅੰਗਦ ਦੇਵ ਜੀ ਮੂੰਹ ਤੋਂ ਕਹਿੰਦੇ ਨੇ ਸੱਚਾ ਕਰੇ, ਮੋੜ ਕਿਵੇਂ ਦਵੇ? ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟੇ। ਉਹ ਆਪਣੇ ਪਿਆਰੇ ਦਾ ਬਚਨ ਮੋੜ ਕਿਵੇਂ ਦਵੇ ਜਿਹੜੇ ਉਹਦੇ ਬਣ ਗਏ? ਇੱਥੇ ਆਜੋ ਬਰਮਿੰਗਨ ਵਿੱਚ, ਜਿਹੜਾ ਤੁਹਾਡਾ ਐਨ ਮਿੱਤਰ ਜਾਨੀ ਦੋਸਤ ਬਣ ਗਿਆ, ਆਪ ਔਖਿਆਈ ਕੱਟ ਲਉਂਗੇ, ਆਪਣੇ ਮਿੱਤਰ ਦਾ ਬਚਨ ਨਹੀਂ ਮੋੜੋਗੇ, ਉਹਦਾ ਬਚਨ ਮੰਨੋਗੇ। ਕਦੇ ਬਣ ਜਾਓ ਰੱਬ ਦੇ ਮਿੱਤਰ, ਕਦੇ ਵੀ ਨਹੀਂ ਤੁਹਾਡਾ ਬਚਨ ਮੋੜੂਗਾ। ਇਸੇ ਵਾਸਤੇ ਕਹਿ ਦਿੱਤਾ ਅੰਡ ਬਨਾਸੀ ਜੇਰ ਬਨਾਸੀ ਉਦਬੁਜ ਸੇਤ ਬਨਾਦਾ, ਇੱਕ ਸਾਧ ਬਚਨ ਅਟ ਲਾਦਾ, ਨਹੀਂ ਮੋੜਦਾ ਉਹ ਸਭ ਕੁਝ ਵਿਨਸ ਜੂਗਾ। ਹੁਣ ਗੁਰੂ ਅੰਗਦ ਦੇਵ ਜੀ ਕੈਸੇ ਰਾਜੇ ਹਨ? ਸਤਿਗੁਰ ਆਖੇ ਜੋ ਮੂੰਹ ਤੋਂ ਕਹਿੰਦੇ ਨੇ। ਇੱਥੇ ਵੀ ਰਾਜੇ ਜੋ ਕੁਛ ਕਹਿੰਦੇ ਆ ਪਬਲਿਕ ਮੰਨਦੀ ਹੈ, ਮੰਨਣਾ ਪੈਂਦਾ। ਜਦੋਂ ਰਾਜਿਆਂ ਦਾ ਰਾਜ ਸੀ, ਰਾਜਿਆਂ ਨੂੰ ਇਹ ਰੱਬ ਮੰਨਦੇ ਸੀ, ਜੋ ਰਾਜੇ ਨੇ ਕਹਿਤਾ ਠੀਕ ਹੈ। ਸਤਿਗੁਰ ਅੰਗਦ ਦੇਵ ਜੀ ਕੈਸਾ ਰਾਜ ਕਰ ਰਹੇ ਨੇ, ਦੈਵੀ ਗੁਣਾਂ ਨਾਲ ਭਰੇ ਹੋਏ। ਸਤਿਗੁਰ ਆਖੇ, ਗੁਰੂ ਅੰਗਦ ਦੇਵ ਜੀ ਜੋ ਮੂੰਹ ਤੋਂ ਕਹਿੰਦੇ ਹੈ ਸੱਚਾ ਕਰੇ, ਅਕਾਲ ਪੁਰਖ ਉਸੇ ਸਮੇਂ ਉਹਨੂੰ ਕਰ ਦਿੰਦਾ, ਦੇਰ ਨਹੀਂ ਲਾਉਂਦਾ। ਕਿੰਨੀ ਦੇਰ ਨਹੀਂ ਲਾਉਂਦਾ? ਅੱਧੀ ਤੁਕ ਫੜਿਓ ਜੀ।
ਸਤਿਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦੁਰਹਾਲੇ।
ਦੁਰਹਾਲੀ ਫਾਰਸੀ ਦਾ ਸ਼ਬਦ ਹੈ, ਤੁਰੰਤ ਐਟ ਦੀ ਸਪੋਟ ਦਰਹਾਲੀ। ਜੋ ਬਚਨ ਗੁਰੂ ਅੰਗਦ ਦੇਵ ਕਰਦੇ ਨੇ, ਐਨੀ ਤੁਸੀਂ ਤਾਂ ਆਪਣੇ ਮਿੱਤਰ ਨੂੰ ਕਹਿ ਦੋਗੇ, ਤੂੰ ਰੁਪਈਏ ਲੈਣ ਆਇਆ ਕੱਲ ਨੂੰ ਲੈ ਜੀ, ਬੈਂਕ ਚੋਂ ਕਢਾ ਕੇ ਦਊਂਗਾ, ਪਰਸੋਂ ਨੂੰ ਲੈ ਜੀ, ਇਹ ਕੰਮ ਤੇਰਾ ਮਹੀਨੇ ਤੇ ਬਾਅਦ ਕਰੂੰਗਾ। ਅਕਾਲ ਪੁਰਖ ਵਾਹਿਗੁਰੂ ਜੋ ਗੁਰੂ ਅੰਗਦ ਦੇਵ ਜੀ ਕਹਿੰਦੇ ਉਸੇ ਸਮੇਂ ਕਰ ਦਿੰਦੇ ਹਨ, ਡਰ ਹਾਲੀ ਉਸੇ ਸਮੇਂ ਤੁਰੰਤ। ਜੋ ਬਚਨ ਹੋਏ ਨੇ ਰੱਬ ਦੇ ਪਿਆਰੇ, ਜੋ ਬਚਨ ਕਰਤਾ ਹੋ ਗਿਆ, ਬਸ ਕਿਉਂ ਹੁੰਦਾ ਉਹਨਾਂ ਦਾ ਬਚਨ ਸਿੱਧ? ਪ੍ਰਭ ਜੀ ਵਸੈ ਸਾਧ ਕੀ ਰਸਨ, ਉਹ ਰੱਬ ਆਪਣੇ ਪਿਆਰਿਆਂ ਦੀ ਜੀਭ ਤੇ ਬੈਠੇ, ਜੀਭ ਨਹੀਂ ਬੋਲਣਾ, ਬਚਨ ਜੀਭ ਚੋਂ ਹੀ ਨਿਕਲਣਾ। ਜਿੱਥੇ ਰੱਬ ਬੈਠੇ ਉਥੇ ਫਿਰ ਬੰਦਾ ਨਹੀਂ ਬੋਲਦਾ, ਉਥੇ ਰੱਬੇ ਬੋਲਦਾ ਹੈਗਾ ਅੱਜ ਕੇ ਆਖੋ ਸਤਨਾਮ, ਉਹ ਬਚਨ ਵਿਨਸ ਕਿਵੇਂ ਜਾਵੇ? ਐਸੀ ਉਪਮਾ ਗੁਰੂ ਅੰਗਦ ਦੇਵ ਜੀ ਦੀ ਰਾਏ ਬਲਵੰਡ ਕਰ ਰਹੇ ਨੇ, ਜੋ ਬਚਨ ਕਰਦੇ ਨੇ ਉਹੀ ਕਾਲ ਪੁਰਖ ਕਰਦਾ, ਕਰਦਾ ਕਦੋਂ ਹੈ? ਤੁਰੰਤ ਉਸੇ ਸਮੇਂ ਦਰਹਾਲੀ, ਜਦੇ ਜੋ ਬਚਨ ਕਹਿਤਾ ਉਹੀ ਬਚਨ ਪੂਰਾ ਹੁੰਦਾ ਹੈ।
ਗੁਰ ਅੰਗਦ ਦੀ ਦੋਹੀ ਫਿਰੀ ਸਤ ਕਰਤਾ ਬੰਦ ਬਹਾਲੇ,
ਜਿਵੇਂ ਗੁਰੂ ਨਾਨਕ ਦੇਵ ਜੀ ਦੀ ਮਸ਼ਹੂਰੀ ਪ੍ਰਭਤਾ ਵਡਿਆਈ ਦੋਹੀ, ਵਡਿਆਈ ਪ੍ਰਭਤਾ ਕਿੱਥੇ ਕਿੱਥੇ? ਹਿੰਦੁਸਤਾਨ ਵਿਚ, ਕੋਲ ਚੀਨ ਵਿਚ, ਪਾਕਿਸਤਾਨ ਨਹੀਂ ਨਹੀਂ। ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ, ਇਕ ਪੰਜਾਬ ਵਿਚ, ਹਿੰਦੁਸਤਾਨ ਵਿਚ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋ। ਭਾਈ ਗੁਰਦਾਸ ਜੀ ਹੋਰ ਬਚਨ ਕਰਦੇ ਨੇ, ਜਿੱਥੇ ਜਾਈਏ ਜਗਤ ਵਿਚ ਬਾਬੇ ਬਾਜ ਨਾ ਖਾਲੀ ਜਾਈ, ਘਰ ਘਰ ਬਾਬਾ ਪੂਜੀਏ। ਇਹ ਗੁਰੂ ਅੰਗਦ ਦੀ ਵਡਿਆਈ, ਦੋਹੀ ਫਿਰੀ ਉਹੀ ਵਡਿਆਈ ਗੁਰੂ ਅੰਗਦ ਦੇਵ ਜੀ ਦੀ ਸੰਸਾਰ ਵਿਚ ਪ੍ਰਗਟ ਹੋ ਗਈ। ਗੁਰ ਅੰਗਦ ਦੀ ਦੋਹੀ ਫਿਰੀ, ਜਿੰਨੀ ਵਡਿਆਈ ਗੁਰੂ ਨਾਨਕ ਦੀ ਉਨੀਓ ਪ੍ਰਭਤਾ, ਉਨੀਓ ਸਿਫਤ। ਕਿਉਂ ਹੋਈ? ਕਾਤੋਂ ਹੋਈ? ਅਗਲੀ ਅੱਧੀ ਤੁਕ, ਗੁਰ ਅੰਗਦ ਦੀ ਦੋਹੀ ਫਿਰੀ, ਹਰ ਕਰਤਾ ਬੰਦ ਬਹਾਲੀ,
ਸੱਚ ਕਰਤਾ ਬੰਦ ਬਹਾਲੀ,
ਸੱਚ ਕਰਤਾ ਬੰਦ ਬਹਾਲੀ। ਇੱਥੇ ਪਿਆਰ ਨਾਲ ਸੁਣਿਓ, ਪ੍ਰਭਤਾ ਬੰਦੇ ਦੀ ਵੀ ਹੋ ਜਾਂਦੀ ਹੈ, ਹੁੰਦੀ ਹੈ। ਚਾਰ ਪੈਸੇ ਹੋ ਗਏ ਵਡਿਆਈ, ਕੌਣ ਵੱਡਾ? ਮਾਇਆ ਵਡਿਆਈ, ਹੋਰ ਵੀ ਹੋ ਜਾਂਦੀ ਹੈ। ਚਾਰ ਵੋਟਾਂ ਵੱਧ ਗਈਆਂ, ਵਡਿਆਈ ਹੋ ਗਈ, ਵੱਧ ਗਈ। ਚਾਰ ਫੈਕਟਰੀਆਂ ਲੱਗ ਗਈਆਂ, ਵਡਿਆਈ ਹੋ ਗਈ। ਪਰ ਇਹ ਜਿਹੜੀ ਵਡਿਆਈ ਵੋਟਾਂ ਤੇ, ਮਾਇਆ ਤੇ, ਫੈਕਟਰੀਆਂ ਤੇ ਹੈ, ਉਹਦੀ ਆਪਣੀ ਨਹੀਂ ਹੈ, ਕਿਸੇ ਦੇ ਆਸਰੇ ਖੜੀ ਹੈ। ਵੋਟਾਂ ਘਟ ਗਈਆਂ ਤੇ ਗਈ, ਕਿੱਥੇ ਖੜੀ ਰਹਿ ਗਈ? ਮਾਇਆ ਦਾ ਪਤਾ ਨਹੀਂ ਕਦੋਂ ਇਹਨੇ ਚਲੀ ਜਾਣਾ, ਕਿਉਂਕਿ ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਵੇ। ਮੈਂ ਨਾਲੇ ਗਈ, ਤਾਹੀ ਤਾਂ ਕਹਿਤਾ ਸਤਿਗੁਰਾਂ ਨੇ, ਇਸ ਯੁਗ ਮੈਂ ਸੋਭਾ ਨਾਮ ਕੀ ਬਿਣ ਨਾ ਵੈ ਸੋਭ ਨਾ ਹੋਏ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਇਹਨੂੰ ਬੰਦਾ ਇਕੱਠੀ ਕਰਦੇ ਨੂੰ ਜ਼ਿੰਦਗੀ ਲਾ ਦਿੰਦਾ, ਜਦੋਂ ਖਹਿੜਾ ਛੱਡਦੀ ਹੈ ਇੱਕ ਸਕਿੰਟ ਚ ਛੱਡ ਜਾਂਦੀ ਹੈ। ਇਕੱਠੇ ਕਰਦਿਆਂ ਨੂੰ 50 ਸਾਲ ਲੱਗ ਗਏ, ਜੁਦੇ ਹੋਣ ਨੂੰ 1 ਮਿੰਟ ਵੀ ਨਹੀਂ ਲੱਗਿਆ, 1 ਮਿੰਟ ਚ ਸਭ ਕੁਝ ਪਰਾਇਆ। ਪਰ ਗੁਰੂ ਅੰਗਦ ਦੇਵ ਜੀ ਦੀ ਪ੍ਰਸਿੱਧੀ ਸੰਸਾਰ ਵਿਚ ਕਿਉਂ ਹੋ ਗਈ? ਵੋਟਾਂ ਉਤੇ, ਮਾਇਆ ਉਤੇ, ਜ਼ਮੀਨ ਉਤੇ? ਸੱਚ ਕਰਤਾ ਬੰਦ ਬਹਾਲੀ, ਸੱਚੇ ਗੁਰੂ ਨਾਨਕ ਨੇ ਬੰਨਣਾ ਬੰਨ ਕੇ, ਆਪ ਨੀ ਰੱਖ ਕੇ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਵਡਿਆਈ ਦੀ ਉਸਾਰੀ ਬਹਾਲੀ, ਆਪ ਟਕਾ ਦਿੱਤੀ ਗੁਰੂ ਨਾਨਕ ਦੇਵ ਜੀ ਨੇ। ਅੱਜ ਕੇ ਆਖੋ ਸਤ, ਬੰਦਿਆਂ ਉਤੇ ਨੀ,
ਨਾਨਕ ਕਾਇਆ ਪਲਟਕਾਰ, ਮਲ ਤਖਤ ਬੈਠਾ ਸਹਿ ਡਾਲੇ।
ਕਿਉਂ ਉਡੀ ਉਹ ਵਡਿਆਈ ਕਿਉਂ ਹੋਈ? ਕਿਉਂਕਿ ਬਾਬਾ ਲਹਿਣਾ ਜੀ ਸਰੀਰ ਬਦਲਿਆ। ਨਾਨਕ ਕਾਇਆ ਪਲਟ ਕਰ, ਡਿਟੇਲ ਵਿਚ ਤੁਹਾਨੂੰ ਆਖਿਆ, ਜੋ ਤੋ ਹੀ ਜੁਗਤ ਸਾਏ। ਵਡਿਆਈ ਉਨੀ ਕਿਉਂ ਹੋਈ? ਸਿਰਫ ਗੁਰੂ ਨਾਨਕ ਨੇ ਰੂਪ ਬਦਲਿਆ, ਜੋਤ ਉਹੀ ਹੈ। ਨਾਨਕ ਕਾਇਆ ਪਲਟ ਕਰ, ਮਲ ਤਖਤ ਬੈਠਾ ਗੁਰੂ ਅੰਗਦ ਦੇਵ ਦੇ ਰੂਪ ਵਿਚ ਖੰਡੂਰ ਸਾਹਿਬ ਤਖਤ ਤੇ ਬੈਠ ਗਏ ਸਹਿ ਡਾਲੀ ਹਜ਼ਾਰਾਂ ਲੱਖਾਂ ਸਿੱਖ ਸੇਵਕਾਂ ਦੇ ਮਾਲਕ ਜਿਵੇਂ ਇਕ ਦਰਖਤ ਦੀ ਸੌ ਡਾਲੀ ਸੌ ਟਾਣਾ ਫੁੱਟੇ ਆਵੇ ਕਿੱਡੀ ਕੁ ਦੂਰ ਤੱਕ ਫੈਲ ਜਾਏਗਾ ਕਿੱਡੀ ਕੁ ਛਾਂ ਹੋਵੇਗੀ ਗੁਰੂ ਨਾਨਕ ਦੀ ਵਡਿਆਈ ਨਾ ਪੰਜਾਬ ਵਿਚ ਨਾ ਹਿੰਦੂਆਂ ਵਿਚ ਨਾ ਸਿੱਖਾਂ ਵਿਚ ਘਰ ਘਰ ਬਾਬਾ ਪੂਜੀਏ ਉਹੀ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਾਲੇ ਬੈਠ ਗਏ ਨੇ ਤਖਤ ਉਤੇ
ਦਰ ਸੇਵੇ ਅੰਮਤ ਖੜੀ ਮਸਕੱਲਾ ਹੋਏ ਜੰਗਾਲੀ
ਉਸ ਗੁਰੂ ਅੰਗਦ ਦੇਵ ਜੀ ਦੇ ਦਰ ਤੇ ਸੇਵੇ ਸੇਵਾ ਕਰ ਰਹੀ ਹੈ ਉਮਤ ਕਹੀਏ ਸੰਗਤ ਉਮਤ ਕਹੀਏ ਧਨ ਦੌਲਤ ਜੜ ਮਾਇਆ ਚੇਤਨ ਮਾਇਆ ਦੋਏ ਰੂਪ ਗੁਰੂ ਅੰਗਦ ਦੇ ਦਰ ਤੇ ਖੜੇ ਦਰ ਸੇਵੇ ਉਮਤ ਖੜੀ ਜਿਹੜੀ ਸੰਗਤ ਸੇਵਾ ਕਰਦੀ ਹੈ ਖੰਡੂਰ ਸਾਹਿਬ ਫਲਕੀ ਪਾ ਰਹੇ ਨੇ ਮਸ਼ਕੱਲੇ ਹੋਏ ਜੰਗਾਲੀ ਮਸ਼ਕੱਲਾ ਫਾਰਸੀ ਦਾ ਸ਼ਬਦ ਹੈ ਰੇਗ ਮਾਰ ਸੈਂਡ ਪੇਪਰ ਜਿਹਨੂੰ ਤੁਸੀਂ ਸੈਂਡ ਪੇਪਰ ਕਹਿੰਦੇ ਹੋ ਰੇਗ ਮਾਰ ਉਹਨੂੰ ਫਾਰਸੀ ਵਿਚ ਮਸ਼ਕੱਲਾ ਕਹਿੰਦੇ ਰੇਗ ਮਾਰ ਕੀ ਕਰਦਾ ਹੁੰਦਾ ਜਾਰ ਤਾਰ ਦਿੰਦਾ ਮਹਿਲ ਤਾਰ ਦਿੰਦਾ ਜਿਹੜੇ ਗੁਰੂ ਦੇ ਦਰ ਤੇ ਤੁਸੀਂ ਸੇਵਾ ਕਰਦੇ ਹੋ ਸਰੀਰ ਨਾਲ ਕਰਦੇ ਹੋ ਸਰੀਰ ਦੀ ਮਹਿਲ ਗਈ ਫੇਰ ਤਾਂ ਰੇਗ ਮਾਰ ਧਨ ਨਾਲ ਕਰਦੇ ਹੋ ਮਾਇਆ ਦੀ ਮਹਿਲ ਗਈ ਮਨ ਨਾਲ ਸਿਮਰਨ ਕਰਦੇ ਹੋ ਮਨ ਦੀ ਵੀ ਮਹਿਲ ਗਈ ਇਹ ਤਾਂ ਰੇਗ ਮਾਰ ਫੇਰ ਨੇ ਦੇਣਾ ਲੈਣਾ ਨੀ ਕਿਸੇ ਨੂੰ ਕੁਝ ਆਪਣੇ ਤਨ ਮਨ ਧਨ ਨੂੰ ਸ਼ੁੱਧ ਕਰਨਾ ਸੇਵਾ ਕਰਕੇ ਤੇ ਮੈਂ ਬੇਨਤੀ ਕਰਾਂ ਅਸ਼ੁੱਧ ਨਾ ਰੱਖ ਲਿਓ ਗੰਦਾ ਮੰਦਾ ਨਾ ਰੱਖ ਲਿਓ ਇਹਨੂੰ ਜੜ ਲੱਗੀ ਨਾ ਰਹਿਣ ਦਿਓ ਮੈਲ ਤਾਰ ਦਿਓ ਜੜ ਬਹੁਤ ਖਤਰਨਾਕ ਸ਼ਬਦ ਹੈ ਬਹੁਤ ਖਤਰਨਾਕ ਕਿਉਂ ਜੜ ਤਾਂ ਲੋਹੇ ਦੇ ਗਾਡਰ ਨੂੰ ਸਵਾਹ ਬਣਾ ਦਿੰਦੀ ਹੈ ਜੜ ਤੇ ਲੋਹੇ ਨੂੰ ਛੱਡੋ ਆਪਣਾ ਕੀ ਹਾਲ ਹੋਣਾ ਆਪਣਾ ਲੋਹੇ ਦੀ ਤਾਂ ਗੱਲ ਛੱਡੋ ਗਾਡਰ ਤਾਂ ਫੇਰ ਲੈ ਲਾਂਗੇ ਬੋਲੋ ਆਪਣਾ ਜੜ ਆਈ ਜੋਬਨ ਹਾਰੇ ਜਿੱਦਣ ਤੈਨੂੰ ਜੜ ਲੱਗਣੀ ਹੈ ਨਾ ਬੁਢਾਪਾ ਆਉਣਾ ਆਪਣੀ ਵੀ ਤਾਂ ਇਹਨੇ ਸਵਾਹ ਬਣਾ ਕੇ ਖਿਹੜਾ ਛੱਡਣਾ ਆਖੋ ਸਤਨਾ ਜੜ ਆਈ ਜੜ ਸਵਾਹ ਬਣਾ ਦਿੰਦੀ ਹੈ ਕਿਰਪਾ ਕਰਿਓ ਆਪਣੇ ਤਨ ਨੂੰ ਮਨ ਨੂੰ ਧਨ ਨੂੰ ਆ ਸੇਵਾ ਕਰਕੇ ਇਹਦੀ ਜੜ ਤਾਰ ਦਿਆ ਕਰੋ ਮਸ਼ਕੱਲੇ ਹੋਏ ਜੰਗਾਲੀ ਲੋਹੇ ਨੂੰ ਜੜ ਲੱਗ ਜਾਵੇ ਕਮਜ਼ੋਰ ਹੋ ਜਾਂਦਾ ਜਵਾਨੀ ਤੇ ਜੜ ਆ ਗਈ ਜਵਾਨੀ ਦਾ ਬਲ ਗਿਆ ਇਸ ਤਨ ਮਨ ਧਨ ਤੇ ਜੰਗਾਲ ਲੱਗ ਗਿਆ ਵਿਸ਼ੇ ਵਿਕਾਰਾਂ ਦਾ ਮਹਿਲ ਦਾ ਇਹਦੀ ਵੀ ਸ਼ਕਤੀ ਗਈ ਆਉਂਦੀ ਤਾਂ ਹੁਣ ਬਥੇਰੀ ਹੈ ਕੋਈ ਥੋੜੀ ਆਉਂਦੀ ਹੈ ਮੈਂ ਜਦੋਂ ਅਖੰਡ ਪਾਠ ਸਾਹਿਬ ਦੀ ਸੇਵਾ ਸ਼ੁਰੂ ਕੀਤੀ ਹੈ ਨਾ ਕੋਈ ਸਨ 55 ਦੀ ਗੱਲ ਹੈ ਸੰਥਾ ਹੋ ਗਈ ਸੀ ਸੱਤਵੀਂ ਦੇ ਵਿੱਚ ਉਦੋਂ ਅਖੰਡ ਪਾਠੀ ਦੀ ਪੂਜਾ 5 ਰੁਪਏ ਹੁੰਦੀ ਸੀ ਤਿੰਨ ਦਿਨ ਦੇ 5 ਰੁਪਏ ਮੈਂ ਲਏ ਆ ਕਿਸੇ ਦੀ ਗੱਲ ਨੀ ਮੈਂ ਭੇਟਾ ਲਈਏ 5 ਰੁਪਏ ਤੇ 11 ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ 3 ਦਿਨ ਦੇ 11 ਉਹ 11 ਮੁੱਕਦੇ ਹੀ ਨੀ ਸੀ ਆਪਣਾ ਸੂਟ ਲੈ ਆਉਣਾ ਘਰ ਵਾਲੀ ਦੇ ਕੱਪੜੇ ਨਿਆਣਿਆਂ ਨੂੰ ਜੁੱਤੀਆਂ ਲਿਆ ਦੇਣੀਆਂ ਘਰ ਦੀ ਲੂਣ ਤੇਲ ਚਾਹ ਦਾ ਵੀ ਕਿਲੋ ਲਿਆਉਣੀ ਗੁੜ ਸ਼ੱਕਰ 11 ਹੀ ਨਹੀਂ ਤੇ ਮੁੱਕਦੇ ਹੁਣ ਪੰਜਾਬ ਵਿਚ ਮਿਲਦਾ ਪਾਠੀ ਨੂੰ 400 ਤੇ ਸਾਈਕਲ ਦੀ ਟਾਇਰ ਟਿਊਬ ਵੀ ਨੀ ਪੈਂਦੀ ਕੋ ਸਤਨਾਮ ਐਵੇਂ ਛੱਬਾ ਹੀ ਚੱਕੀ ਫਿਰਦੇ ਹੋ ਜੇਬਾਂ ਚ ਵਜਨ ਹੈ ਹੀ ਨੀ ਸ਼ਕਤੀ ਹੈ ਹੀ ਨੀ ਤੁਸੀਂ ਕਹਿੰਦੇ ਮਹਿੰਗਾਈ ਹੋ ਗਈ ਮਹਿੰਗਾਈ ਨੀ ਮਾਇਆ ਵਿਚ ਸ਼ਕਤੀ ਨੀ ਰਹੀ ਕਰੰਸੀ ਕਮਜ਼ੋਰ ਹੋ ਗਈ ਜੀ ਤਕੜੀ ਹੋਵੇ ਮਹਿੰਗਾਈ ਕਿੱਥੇ ਹੋ ਜਾਵੇ ਇਹ ਕਿਉਂ ਹੋਈ ਹੈ ਜੜ ਲਾ ਲਈ ਆਪਾਂ ਨੇ ਇਹਨਾਂ ਚੀਜ਼ਾਂ ਨੂੰ ਜੜ ਨਹੀਂ ਤਾਰਦੇ ਸੇਵਾ ਕਰਕੇ ਤਨ ਸ਼ੁੱਧ ਨਹੀਂ ਕਰਨਾ ਦਾਨ ਪੁੰਨ ਕਰਕੇ ਤਨ ਸ਼ੁੱਧ ਨਹੀਂ ਕਰਨਾ ਸਿਮਰਨ ਕਰਕੇ ਮਨ ਦੀ ਮੈਲ ਨਹੀਂ ਤਾਰਨੀ ਤੇ ਜਿੱਥੇ ਜੜ ਲੱਗੂਗੀ ਕਮਜ਼ੋਰ ਹੋਣਾ ਹੀ ਹੋਣਾ। ਸਤਿਗੁਰ ਬਚਨ ਕਰਦੇ ਨੇ ਸੰਗਤ ਆ ਕੇ ਖਨੂਰ ਸਾਹਿਬ ਸੇਵਾ ਕਰ ਰਹੀ ਹੈ, ਕੀ ਕਰ ਰਹੀ ਹੈ? ਮਸ਼ਕੱਲੇ ਹੋਏ ਜੰਗਾਲੀ ਆਪਣੇ ਤਨ ਮਨ ਧਨ ਨੂੰ ਸ਼ੁੱਧ ਕਰ ਰਹੀ ਹੈ।
ਦਰ ਦਰਵੇਸ਼ ਖਸਮਦਾ ਨਾਏ ਸੱਚਾ ਬਾਣੀ ਲਾਲੇ,
ਤੇ ਸੇਵਾ ਕੀਤੀ ਵੀ ਐਵੇਂ ਪਖੰਡੀਆਂ ਦੀ ਨੀ। ਬੜੀ ਗੰਭੀਰ ਗੱਲ ਕਹਿ ਰਹੇ ਹੋ ਜੇ ਅਸਲ ਅਰਥਾਂ ਤੇ ਪੁੱਜਣਾ। ਗੁਰੂ ਅੰਗਦ ਦੀ ਸੇਵਾ ਕੈਸੇ ਨੇ ਗੁਰੂ ਅੰਗਦ ਦੇ ਮਹਾਰਾਜ? ਦਰ ਦਰਵੇਸ਼, ਨਰਵੇਸ਼ ਸ਼ਬਦ ਤੁਸੀਂ ਬਹੁਤ ਵਾਰ ਵਰਤਦੇ ਹੋ। ਤੁਸੀਂ ਤਾਂ ਕਮਜ਼ੋਰ ਜੇ ਨੂੰ, ਫਕੀਰ ਨੂੰ, ਭਿਖਾਰੀ ਨੂੰ ਦਰਵੇਸ਼ ਕਹਿ ਦੋਗੇ, ਨਿਮਰਤਾ ਵਾਲੇ ਨੂੰ ਕਹਿ ਦੋਗੇ। ਦਰ ਦਰਵੇਸ਼, ਦਰਵੇਸ਼ ਦੇ ਅਰਥ ਨੇ ਕੇਵਲ ਰੱਬ ਦੇ ਦਰ ਦਾ ਭਿਖਾਰੀ ਹੋਵੇ, ਇੱਕ ਦਰ ਦਾ ਭਿਖਾਰੀ ਹੋਵੇ। ਦਰ ਦਰਵੇਸ਼ ਮੰਗੇ ਕੀ, ਤੇਰੇ ਦਰਸ਼ਨਾਂ ਤੋਂ ਬਿਨਾਂ ਕੁਝ ਨੀ ਚਾਹੀਦਾ ਹੈਗਾ। ਇਸ ਦਰ ਦਾ ਹੋਵੇ ਤੁਹਾਡੇ ਵਾਂਗ ਨੀ, ਜਿੱਥੇ ਮਰਜ਼ੀ ਸਿਰ ਚੁਕਾਈ ਜਾਓ। ਇੱਕ ਦਿਨ ਚ 10 ਬਾਬੇ ਤੁਹਾਨੂੰ ਮਿਲ ਜਾਣ, ਇੱਕ ਤੋਂ ਸ਼ੁਰੂ ਕਰ ਦੇਣਾ, ਤੁਸੀਂ ਕਹਿਣਾ ਬਾਬਾ ਜੀ ਤੇਰੀ ਉਹ ਕਿਰਪਾ ਹੈ। ਦੂਆ ਮਿਲ ਗਿਆ ਉਹਦੀ ਕਿਰਪਾ, ਜਦ ਪੰਜਵਾਂ ਮਿਲ ਗਿਆ ਪਿਛਲੇ 4 ਛੱਡਤੇ, ਹੁਣ ਪੰਜਵੇਂ ਦੀ ਕਿਰਪਾ ਹੈ। ਜਦ 10ਵਾਂ ਮਿਲ ਗਿਆ 9 ਛੱਡਤੇ, ਹੁਣ 10ਵੇਂ ਦੀ ਕਿਰਪਾ ਹੈ। ਇਹ ਤੁਹਾਡਾ ਹਾਲ ਹੈ। ਹਰ ਦਰ ਪੈ ਝੁਕ ਜਾਏ ਉਹ ਸਰ ਨਹੀਂ ਹੋਤਾ, ਜਹਾਂ ਸਰ ਨਹੀਂ ਝੁਕਤਾ ਵੋ ਦਰ ਨਹੀਂ ਹੋਤਾ। ਕਿਸੇ ਟਿਕਾਣੇ ਚੁਕਾਓ ਇਹਨੂੰ। ਦਰਵੇਸ਼ ਕੌਣ ਹੁੰਦਾ? ਇੱਕ ਦਰ ਤੇ ਮੰਗਣ ਵਾਲਾ। ਮੰਗੇ ਕੀ? ਤੇਰੇ ਦਰਸ਼ਨ ਮੰਗ ਰਹੇ ਨੇ ਗੁਰੂ ਨਾਨਕ। ਕਰ ਕਾਸਾ ਦਰਸ਼ਨ ਕੀ ਭੀਖ, ਮੈਂ ਦਰ ਮੰਗੋ ਨੀਤਾ ਨੀ। ਹੱਥ ਵਿਚ ਅੱਖਾਂ ਦਾ ਕਟੋਰਾ ਫੜਿਆ, ਕਾਸਾ ਪਿੱਤਲ ਚਾਂਦੀ ਸਿਉਣੇ ਦਾ ਨੀ, ਚਿੱਪੀ ਨੀ, ਗੜਵਾ ਨੀ, ਕਰ ਨਾਮ ਹੱਥ ਦਾ ਕਾਸਾ ਕਟੋਰਾ, ਅੱਖਾਂ ਨੂੰ ਕਟੋਰੇ ਬਣਾ ਕੇ, ਕਿਉਂਕਿ ਦਰਸ਼ਨ ਭਾਂਡੇ ਚ ਨੀ ਪੈਣੇ, ਦਰਸ਼ਨ ਅੱਖਾਂ ਚ ਪੈਣਗੇ। ਕਰ ਕਾਸਾ ਦਰਸ਼ਨ ਕੀ ਭੀਖ, ਮੈਂ ਤੇਰੇ ਦਰ ਤੇ ਅੱਖਾਂ ਦਾ ਕਟੋਰਾ ਹੱਥ ਵਿਚ ਫੜ ਕੇ ਖੜੇ, ਇੱਕ ਭੀਖ ਮੰਗਦੇ ਮੈਨੂੰ ਆਪਣੇ ਦਰਸ਼ਨ ਦੇ ਦੇ, ਦਰਸ਼ਨ ਦੇ ਦੇ। ਇੱਕ ਦਿਨ ਨੀ, ਫੇਰ ਕੋਈ ਜਿੱਦ ਨੀ ਅਜੇ ਦੇ, ਜਿੱਦਣ ਤੇਰੀ ਮਰਜ਼ੀ। ਤੈ ਦਰ ਮੰਗੋ ਨੀਤਾ ਨੀਤ, ਮੈਂ ਨਿਤ ਮੰਗਣ ਆਊਂਗਾ, ਜਿੱਦਣ ਤੇਰੀ ਮਰਜ਼ੀ ਦਰਸ਼ਨ ਦੇ ਦੇ। ਅੱਜ ਕੇ ਆਖੋ ਸਤ ਦਰ ਦਰਵੇਸ਼ ਖਸਮ ਦੇ। ਕਿਹਦੀ ਸੇਵਾ ਕਰ ਰਹੀ ਹੈ ਸੰਗਤ? ਸ੍ਰੀ ਗੁਰੂ ਅੰਗਦ ਦੇਵ, ਬਾਬਾ ਲਹਿਣਾ ਜੀ ਗੁਰੂ ਨਾਨਕ ਖਸਮ ਦੇ ਦਰ ਤੇ ਦਰਵੇਸ਼ ਬਣ ਗਏ। ਦਰ ਦਰਵੇਸ਼ ਖਸਮ ਦੇ, ਗੁਰੂ ਨਾਨਕ ਖਸਮ ਮਾਲਕ ਮੰਗਿਆ ਕੀ? ਬਸ ਤੇਰਾ ਨਾਮ ਚਾਹੀਦਾ, ਤੇਰੇ ਦਰਸ਼ਨ ਚਾਹੀਦੇ ਨੇ। ਕਹਿੰਦੇ ਟੋਬੇ ਵਿਚ ਛਾਲਣ ਮਾਰਨ ਨੂੰ ਤੇਰੀ ਮਰਜ਼ੀ ਹੈ, ਕਹਿੰਦੇ ਅੱਧੀ ਰਾਤ ਕੱਪੜੇ ਧੋਣ ਨੂੰ ਇਹ ਤੇਰੀ ਮਰਜ਼ੀ ਹੈ, ਕਹਿੰਦੇ ਮੁਰਦਾ ਖਾਣ ਨੂੰ ਮੈਂ ਛੱਡ ਕੇ ਨੀ ਜਾਣਾ, ਇਹ ਦਰ ਨਹੀਂ ਛੱਡਣਾ। ਦਰ ਦਰਵੇਸ਼ ਬਾਬਾ ਲਹਿਣਾ ਜੀ, ਗੁਰੂ ਅੰਗਦ ਦੇਵ, ਫਿਰ ਉਹਨਾਂ ਨੂੰ ਮਿਲਦਾ ਕੀ ਹੈ? ਕਿੱਡੀ ਵੱਡੀ ਪਦਵੀ! ਗੁਰੂ ਅੰਗਦ ਦੇਵ ਜੀ ਦਾ ਸਰੂਪ ਕੈਸਾ ਬਣ ਗਿਆ? ਦਰ ਦਰਵੇਸ਼ ਕਸਮ ਦੇ ਨਾਏ ਸੱਚੇ ਬਾਣੀ, ਬਾਣੀ ਤੋਂ ਇੱਥੇ ਬਚਨ ਨੀ, ਬਾਣੀ ਤੋਂ ਬਣਾਵਟ ਬਣ ਜਾਣਾ, ਬਰਕਸ਼ ਬਾਣੀ ਬੁਧਬਦਾ ਖੇਰ ਨੀ ਪੈਂਦਾ, ਬੁਧਬਦੇ ਬਣਦੇ ਨੇ, ਬਾਣੀ ਬਣਨਾ ਬਣਾਵਟ। ਬਾਬਾ ਲਹਿਣਾ ਜੀ ਨੇ ਦਰ ਤੇ ਖੜ ਕੇ ਦਰਵੇਸ਼ ਬਣ ਕੇ ਦਰਸ਼ਨ ਮੰਗੇ, ਨਾਮ ਮੰਗਿਆ, ਤੇ ਗੁਰੂ ਨਾਨਕ ਨੇ ਜਦੋਂ ਬਖਸ਼ਿਸ਼ ਕੀਤੀ ਚਿਹਰੇ ਤੇ ਨੂਰ ਆ ਗਿਆ, ਚਮਕ ਆ ਗਈ, ਸਿਮਰਨ ਕਰਨ ਵਾਲਿਆਂ ਦੇ ਚਿਹਰੇ ਜੁਦੇ ਹੀ ਹੁੰਦੇ ਨੇ। ਦਰ ਦਰਵੇਸ਼ ਸ਼ਮਦੇ ਨਾ ਏ ਸੱਚੇ, ਉਹ ਸੱਚੇ ਨਾਮ ਦੀ ਬਰਕਤ ਨਾਲ ਬਾਣੀ ਬਣ ਗਈ ਲਾਲੀ, ਚਿਹਰਾ ਦਮਕਣ ਲੱਗ ਗਿਆ, ਨੂਰ ਅਰਸੋਂ ਕੁਰਸੋਂ ਚੜੀ ਹੈ। ਇਹ ਵਾਹਿਗੁਰੂ ਦੇ ਨਾਮ ਵਿਚੋਂ ਹੀ ਹੁੰਦਾ। ਇਹ ਜੋਬਨ ਦੇ ਜਿਹੜੇ ਰੂਪ ਨੇ ਇਹ ਚਾਰ ਦਿਨ, ਧਨ ਜੋਬਨ ਆਕ ਕੀ ਛਾਇਆ, ਅੱਖ ਦੀ ਛਾਇਆ ਹੇਠ ਮੰਜਾ ਡਾ ਕੇ ਬਹਿ ਜਾਓਗੇ, ਕਿੰਨੀ ਕੁ ਹੁੰਦੀ ਅੱਖ ਦੀ ਛਾਇਆ। ਇਹ ਮਾਇਆ ਦੀ ਸ਼ੋਭਾ, ਇਹ ਸਰੀਰ ਦੀ ਚਮੜੀ ਦੀ ਸੁੰਦਰਤਾ, ਇਹ ਤਾਂ ਅੱਖਾਂ ਦੀ ਛਾਇਆ ਹੈ। ਅੱਜ ਕੇ ਆਖੋ ਸਤਨਾਮ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਖਸਮ ਦੇ ਦਰ ਤੇ ਮੰਗਿਆ ਨਾਮ, ਮੰਗੇ ਦਰਸ਼ਨ, ਚਿਹਰੇ ਤੇ ਲਾਲੀਆਂ ਚੜ ਗਈਆਂ।
ਬਲਵੰਡ ਖੀਵੀ ਨੇਕ ਜਾਨ ਜਿਸ ਬਹੁਤੀ ਸ਼ਾਉ ਪਤਰਾਲੇ।
ਇਹ ਬਚਨ ਹੁਣ ਇੱਥੇ ਬਲਵੰਡ ਜੀ ਦਾ ਨਾਂ ਆਇਆ। ਇਹ ਤੀਸਰੀ ਪੌੜੀ ਹੈ ਰਾਮਕਲੀ ਦੀ ਵਾਰ ਦੀ, ਤੀਸਰੀ ਪੌੜੀ ਵਿਚ ਬਲਵੰਡ ਜੀ ਦਾ ਨਾਮ ਹੈ। ਕੀ ਪਤਾ ਲੱਗਿਆ ਆਪਾਂ ਨੂੰ? ਇਹ ਤੋਂ ਸਿੱਧ ਹੋ ਗਿਆ ਕਿ ਪਹਿਲੀਆਂ ਤਿੰਨ ਪੌੜੀਆਂ ਰਾਏ ਬਲਵੰਡ ਦੀਆਂ ਨੇ। ਕਰਤਾ ਆਪਣਾ ਨਾਮ ਪਿੱਛੋਂ ਦਿੰਦਾ ਹੁੰਦਾ, ਪਿਛਲੀ ਤੁਕ ਵਿਚ ਦਿੰਦਾ ਹੁੰਦਾ, ਤਿੰਨ ਪੌੜੀਆਂ। ਹੁਣ ਇੱਥੇ ਬਲਵੰਡ ਜੀ ਕੀ ਕਹਿੰਦੇ ਨੇ? ਬਲਵੰਡ ਖੀਵੀ ਨੇਕ, ਹੁਣ ਥੋੜਾ ਜਿਹਾ ਭੇਦ ਹੈ, ਕਿਸੇ ਨੇ ਪਿੰਚ ਨਹੀਂ ਕਰਨਾ ਮੇਰੀ ਬੇਨਤੀ, ਜੋ ਮਹਾਂਪੁਰਸ਼ਾਂ ਨੇ ਪੜਾਇਆ ਕਹਿਣਾ ਪੈਂਦਾ। ਇੱਥੇ ਪਾਠ ਜਨ ਨਹੀਂ ਕਰਨਾ, ਇੱਥੇ ਜੰਜੇ ਦੇ ਪੈਰ ਵਿਚ ਬਿੰਦੀ ਲਾ ਕੇ ਜਨ ਕਰਨਾ। ਜਨ ਸੇਵਕ ਹੁੰਦਾ, ਜਨ ਘਰ ਵਾਲੀ ਵਾਈਫ ਪਤਨੀ ਹੁੰਦੀ ਹੈ। ਅੱਜ ਕੇ ਆਖੋ ਸਤਨਾਮ। ਇੰਨਾ ਭੇਦ ਹੈ ਬਾਣੀ ਵਿਚ। ਬਲਵੰਡ ਖੀਵੀ ਨੇਕ ਜਨ, ਪੜ੍ਹਨਾ ਫਾਰਸੀ ਦਾ ਸ਼ਬਦ, ਜਨ ਪੀਸਰ ਪਾਦਰ ਬਰਾਦਰਾਂ ਕਸ਼ਨੇਸ਼ ਦਸਤੰਗੀ, ਉਥੇ ਵੀ ਪਾਠ ਜਾਨੀ ਹੈ ਜਨ, ਜਜੇ ਦੇ ਪੈਰ ਵਿਚ ਬਿੰਦੀ ਲਾਉਣੀ ਹੈ। ਬਲਵੰਡ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਦੇ ਘਰ ਵਾਲੀ ਖੀਵੀ ਮਾਤਾ, ਉਨ੍ਹਾਂ ਦਾ ਨਾਂ ਸੀ ਮਾਤਾ ਖੀਵੀ ਜੀ। ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਤੋਂ ਚਾਰ ਕੋਹ ਦੀ ਦੂਰੀ ਤੇ ਪਿੰਡ ਸੰਗਰ ਵਿਆਹੇ ਹੋਏ ਸੀ ਸਾਰੇ ਮਹਾਰਾਜ ਦੇ। ਮਾਤਾ ਖੀਵੀ ਜੀ ਦੇ ਪੇਕੇ ਸੰਗਰ ਪਿੰਡ ਕੈਸੀ ਸੀ? ਇਕ ਹੋਰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਵਿਚ ਜੇ ਕਿਸੇ ਬੀਬੀ ਭੈਣ ਦੀ ਉਪਮਾ ਆਈ ਹੈ ਤਾਂ ਕੇਵਲ ਗੁਰੂ ਅੰਗਦ ਦੇਵ ਜੀ ਦੇ ਘਰ ਵਾਲੀ ਬੀਬੀ ਖੀਵੀ ਦੀ ਆਈ ਹੈ। ਨੌ ਲਿਖ ਕੇ ਉਪਮਾ, ਉਹ ਉਪਮਾ ਹੋਰ ਹੁੰਦੀ ਹੈ ਸਮੁੱਚੀ ਕਰਨੀ, ਉਹ ਗੱਲ ਹੋਰ। ਗੁਰੂ ਅੰਗਦ ਦੇਵ ਜੀ ਦੇ ਘਰ ਵਾਲੀ ਦਾ ਦੋ ਵਾਰ ਨੌ ਲਿਖਿਆ ਬਾਣੀ ਚ, ਇਕ ਵਾਰ ਨੀ ਦੋ ਵਾਰ, ਗਾਂ ਵੀ ਆਊਗਾ। ਇੱਥੇ ਦੇਖੋ ਨੇਕ ਜਨ, ਬਲਵੰਡ ਜੀ ਕਹਿੰਦੇ ਬਹੁਤ ਨੇਕ ਘਰ ਵਾਲੀ ਸੀ। ਅੱਜ ਕੇ ਆਖੋ ਸਤ। ਬਲਵੰਡ ਕਹਿ ਰਹੇ ਨੇ ਰਾਏ ਜੀ ਖੀਵੀ ਨੇਕ ਜਨ, ਗੁਰੂ ਅੰਗਦ ਦੇਵ ਜੀ ਦੇ ਘਰ ਵਾਲੀ ਮਾਤਾ ਖੀਵੀ ਬਹੁਤ ਨੇਕ ਸੀ। ਤੁਹਾਨੂੰ ਪਤਾ ਨੇਕੀ ਕਿੱਥੋਂ ਖੱਟੀ? ਗੁਰੂ ਅੰਗਦ ਦੇ ਘਰ ਹੋਣ ਵਾਲੀ ਇਸ ਦਰ ਵਿਚ ਨਹੀਂ ਹੈਗਾ, ਇਹ ਤੁਹਾਡੇ ਘਰਾਂ ਚ ਹੈਗੀ। ਸਰਪੰਚ ਤਾਂ ਪਿੰਡ ਵਾਲਾ ਬਣਦਾ ਨਾ, ਬੰਦਾ ਤੁਹਾਡਾ ਮੁੰਡਾ ਭਰਾ ਬਣੂ, ਉਹਦੇ ਘਰ ਵਾਲੀ ਆਪਣੇ ਆਪ ਸਰਪੰਚ ਨਹੀਂ ਹੈ। ਠਾਣੇਦਾਰ ਤਾਂ ਉਹਦਾ ਘਰ ਵਾਲਾ ਹੋਊਗਾ, ਘਰ ਵਾਲੀ ਨੂੰ ਉਹੀ ਲਾਇਸੈਂਸ ਮਿਲ ਜਾਣਾ, ਠਾਣੇਦਾਰ ਨਹੀਂ ਹੈ। ਇਹ ਇੱਥੇ ਨਹੀਂ ਮਿਲਦੇ, ਇਹ ਤੁਹਾਡੇ ਘਰਾਂ ਚ ਮਿਲ ਜਾਂਦੇ। ਸੰਤ ਦੇ ਘਰ ਵਾਲੀ ਨੂੰ ਸੰਤ ਨਹੀਂ, ਇੱਥੇ ਨੀ, ਇੱਥੇ ਕੋਈ ਨੇਕੀ ਕੀਤੀ ਹੈ ਤਾਂ ਬਾਣੀ ਵਿਚ ਲਿਖੀ ਗਈ। ਜਿਨ੍ਹਾਂ ਨੇ ਕੋਈ ਗਲਤ ਕੰਮ ਕੀਤਾ ਗੁਰੂ ਦੇ ਮੁੰਡਿਆਂ ਨੂੰ ਵੀ ਫਟਕਾਰਾਂ ਪਾ ਦਿੱਤੀਆਂ ਬਾਣੀ ਨੇ, ਰਿਸ਼ਤੇਦਾਰਾਂ ਨੂੰ ਵੀ ਫਟਕਾਰਾਂ ਪਾ ਦਿੱਤੀਆਂ। ਇੱਥੇ ਕੋਈ ਕੀਤਾ ਮਾਤਾ ਖੀਵੀ ਜੀ? ਜਦੋਂ ਗੁਰੂ ਅੰਗਦ ਦੇਵ ਜੀ 7 ਸਾਲ ਬਾਅਦ ਗੁਰਗੱਦੀ ਲੈ ਕੇ ਖੰਡੂਰ ਸਾਹਿਬ ਆਏ। 7 ਸਾਲ ਗੁਰੂ ਨਾਨਕ ਕੋਲ ਰਹੇ ਕਰਤਾਰਪੁਰ ਸਾਹਿਬ। ਗੁਰਗੱਦੀ ਮਿਲ ਗਈ, ਸੰਗਤਾਂ ਆਉਣ ਲੱਗੀਆਂ, ਮਾਤਾ ਖੀਵੀ ਦੀ ਚਰਨਾਂ ਵਿਚ ਆ ਗਏ ਕਿ ਇਹ ਗੁਰੂ ਅੰਗਦ ਦੇਵ ਮਹਾਰਾਜ, ਦੁਨੀਆਂ ਜਾਣਦੀ ਹੈ ਤੁਸੀਂ ਮੇਰੇ ਪਤੀ ਹੋ, ਪਤੀ ਪਤਨੀ ਦਾ ਰਿਸ਼ਤਾ ਹੈ, ਸਭ ਨੂੰ ਪਤਾ ਹੈ, ਪਰ ਅੱਜ ਤੋਂ ਪਤੀ ਦਾ ਰਿਸ਼ਤਾ ਤਾਂ ਇੱਕ ਪਾਸੇ ਰਹਿ ਗਿਆ, ਹੁਣ ਤਾਂ ਰੱਬ ਦਾ ਰਿਸ਼ਤਾ ਹੋ ਗਿਆ। ਅੱਜ ਕੇ ਆਖੋ ਸਭ ਤੁਸੀਂ ਗੁਰੂ ਨਾਨਕ ਦਾ ਰੂਪ ਹੋ ਗਏ, ਵਡਿਆਈ ਮਿਲੀ। ਮੇਰੀ ਬੇਨਤੀ ਹੈ, ਮੈਨੂੰ ਹੁਕਮ ਕਰੋ ਕੀ ਸੇਵਾ ਕਰਾਂ, ਤੁਹਾਡੀ ਪ੍ਰਸੰਨਤਾ ਕਿਵੇਂ ਲੈ ਸਕਾਂ ਮੈਂ। ਮਾਤਾ ਖੀਵੀ ਜੀ, ਹੁਕਮ ਕਰੋ। ਜੇ ਤਾਂ ਅੱਜ ਕੱਲ ਵਾਲਾ ਬਾਬਾ ਕੋਈ ਮੇਰੇ ਵਰਗਾ ਹੁੰਦਾ ਤਾਂ ਹੁਕਮ ਕਰ ਦੇਣਾ ਸੀ, 5:30 ਵਜੇ ਬੈੱਡ ਟੀ ਲਿਆਇਆ ਕਰ, 8:30 ਵਜੇ ਆਲੂ ਗੋਭੀ ਦੇ ਪਰੌਂਠੇ ਲਿਆਇਆ ਕਰ, 1:30 ਵਜੇ ਮਾਂ ਦੀ ਦਾਲ ਤੜਕੇ ਸਾਗ ਮੱਖਣ ਪਾ ਕੇ ਲਿਆਇਆ ਕਰ, ਮੇਰੇ ਕੱਪੜੇ ਪ੍ਰੈਸ ਕਰਿਆ ਕਰ, ਤਿੰਨੋਂ ਪਾਲ ਦਿਆ ਕਰ। ਤੁਸੀਂ ਵੀ ਇਹੀ ਕਹਿੰਦੇ, ਮੈਂ ਤਾਂ ਆਪਣਾ ਨਾਂ ਲੈ ਕੇ ਸਾਰ ਲੈਣਾ, ਤੁਸੀਂ ਕਿਹੜਾ ਘੱਟ ਹੋ, ਤੁਸੀਂ ਵੀ ਤਾਂ ਘਰ ਵਾਲੀ ਨੂੰ ਇਹੀ ਕਹੋਗੇ। ਮਾਤਾ ਬਲ ਵੰਡ ਖੀਵੀ ਨੇਕ ਸਨ, ਕਿਹੜੀ ਨੇਕੀ, ਗੁਰੂ ਅੰਗਦ ਦੇਵ ਜੀ ਨੂੰ ਕਹਿੰਦੀ ਦੱਸੋ ਸੇਵਾ, ਪਰਮਾਤਮਾ ਦਾ ਰੂਪ ਹੋ ਗਏ। ਧੰਨ ਗੁਰੂ ਅੰਗਦ ਦੇਵ ਜੀ ਕਹਿੰਦੇ ਖੀਵੀ ਏ, ਮੇਰੀ ਚਿੰਤਾ ਨਾ ਕਰ, ਜੇ ਮੈਨੂੰ ਖੁਸ਼ ਕਰਨਾ ਹੈ ਖੰਡੂਰ ਸਾਹਿਬ ਆਉਣ ਵਾਲੀ ਸੰਗਤ ਦੀ ਸੇਵਾ ਕਰ ਲੈ, ਬਸ ਉਹਦੇ ਵਿੱਚ ਮੇਰੀ ਖੁਸ਼ੀ। ਫੜ ਲੈ ਕੜਛਾ, ਬਣਾ ਸਬਜ਼ੀਆਂ ਦਾਲਾਂ ਲੰਗਰ ਪਕਾ ਆਪਣੇ ਹੱਥੀਂ, ਇਹਦੇ ਵਿੱਚ ਮੇਰੀ ਖੁਸ਼ੀ। ਕਿਤੇ ਜੀਵਨ ਪੜੋ ਮਾਤਾ ਖੀਵੀ ਜੀ, ਸਾਰਾ ਲੰਗਰ ਹੱਥੀਂ ਤਿਆਰ ਕਰਨਾ। ਗੁਰੂ ਅੰਗਦ ਦੇ ਘਰ ਵਾਲੀ ਭਾਂਡੇ ਹੱਥੀਂ ਮਾਂਜਣੇ। ਇੱਥੇ ਤੱਕ ਲਿਖਿਆ ਪੁਰਾਣੇ ਗ੍ਰੰਥਾਂ ਵਿੱਚ ਕਿ ਰਾਤ ਨੂੰ 2 ਘੰਟੇ ਪੈਣੇ ਲੰਗਰ ਦੇ ਤੱਪੜ ਚ ਸੌਂ ਜਾਣਾ। ਔਖੀ ਹੈ ਸੇਵਾ, ਕਹਿਣੀ ਉਹ ਸਿਖਾਈ, ਐਵੀਂ ਨਹੀਂ ਉਹਨੂੰ ਨੇਕੀ ਦੀ ਪਦਵੀ ਦਿੱਤੀ ਬਾਣੀ ਵਿੱਚ, ਬਲ ਵੰਡ ਖੀਵੀ ਨੇਕ ਸਨ, ਸਾਰੀ ਸੰਗਤ ਦੀ ਸੇਵਾ। ਤੇ ਗਾਹਾਂ ਤਾਂ ਤੂੰ ਕਾਉਣ ਵਾਲੀ ਹੈ, ਤੁਹਾਨੂੰ ਉਹ ਵੀ ਚੀਜ਼ ਦੱਸ ਦੇਣੀ ਹੈ ਬਾਣੀ ਨੇ, ਲੰਗਰ ਵਿੱਚ ਬਣਾਉਂਦੇ ਕੀ ਹੁੰਦੇ ਸੀ ਉਹ ਵੀ ਦੱਸ ਦੇਣੀ। ਉਸ ਸਮੇਂ ਦੀ ਸਭ ਤੋਂ ਵਧੀਆ ਚੀਜ਼ ਜਿਹੜੀ ਸੰਗਤ ਨੂੰ ਬਣਾ ਕੇ ਛਕਾਉਂਦੇ ਸੀ ਮਾਤਾ ਖੀਵੀ ਜੀ। ਗੁਰੂ ਅੰਗਦ ਜੀ ਕਹਿੰਦੇ ਇੱਥੇ ਆਉਣ ਵਾਲੀ ਸੰਗਤ ਨੂੰ ਖੁਸ਼ ਕਰ ਲੈ, ਬਸ ਬੰਨ ਲਿਆ ਪੱਲੇ ਬਚਨ, ਦਿਨ ਰਾਤ ਸੇਵਾ। ਐਸਾ ਵਰਤ ਵਿਹਾਰਾ ਕੀਤਾ ਸੰਗਤ ਨਾਲ, ਪ੍ਰਮਾਣ ਸੁਣਿਓ ਹੁਣ, ਪ੍ਰਮਾਣ ਕੀ, ਜਿਸ ਬਹੁਤੀ ਛੌ ਪਤਰਾਲੀ, ਬੜੇ ਔਖੇ ਸ਼ਬਦ ਵਰਤੇ ਨੇ, ਕਈ ਦਰਖਤ ਉਹਨਾਂ ਦੇ ਪੱਤੇ ਬਹੁਤ ਸੰਘਣੇ ਹੁੰਦੇ ਨੇ, ਪੱਤੇ ਪਿਲਕਣ ਬਰੋਟਾ, ਬਰੋਟੇ ਦੇ ਹੇਠ ਬਹਿ ਜਾਓ ਜੇਠ ਦੇ ਦੁਪਹਿਰੇ ਨੂੰ, ਧੁੱਪ ਥੋੜੋ ਹੇਠ ਆ ਜਾਊਗੀ। ਪਿਲਕਣ ਮੁਸਲਮਾਨ ਲਾਉਂਦੇ ਹੁੰਦੇ ਸੀ, ਬਹੁਤ ਪੱਤੇ ਹੀ ਪੱਤੇ, ਤੇ ਜਿੰਨੇ ਪੱਤੇ ਦਰਖਤ ਦੇ ਸੰਘਣੇ ਹੋਣਗੇ ਉਨੀ ਛਾਂ ਠੰਡੀ ਹੋ। ਦੇਖੋ ਪ੍ਰਮਾਣ ਮਾਤਾ ਖੀਵੀ ਜੀ ਦਾ, ਜਿਵੇਂ ਬਹੁਤੇ ਪੱਤਿਆਂ ਦੇ ਦਰਖਤ ਦੀ ਛਾਂ ਠੰਡੀ ਹੁੰਦੀ ਹੈ, ਖੰਡੂਰ ਆਉਣ ਵਾਲੀ ਸੰਗਤ ਨੂੰ ਇੰਨੀ ਠੰਡ ਦਿੰਦੇ ਸੀ ਮਾਤਾ ਖੀਵੀ ਜੀ। ਜਿਸ ਬਹੁਤੀ ਛਾਂ ਪਤਰਾਲੀ, ਬਹੁਤੇ ਪੱਤਿਆਂ ਵਾਲੇ ਦਰਖਤ ਦੀ ਛਾਂ ਠੰਡੀ, ਜਿਹੜਾ ਮਾਤਾ ਖੀਵੀ ਜੀ ਦੇ ਦਰਸ਼ਨ ਕਰ ਲਵੇ, ਕੋਲ ਬੈਠ ਜਾਵੇ, ਸਮਝੋ ਠੰਡੀ ਛਾਂ ਵਿਚ ਬੈਠ ਗਿਆ। ਅੱਜ ਕੇ ਆਖੋ ਸਤਨਾਮ, ਕੈਸੀ ਉਪਮਾ, ਬਲ ਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਂ ਪਤਰਾਲੀ
ਲੰਗਰ ਦੌਲਤ ਵੰਡੀ ਰਸ ਅੰਮ੍ਰਿਤ ਖੀਰ ਕਿਆਲੀ
ਆ ਗਿਆ ਵਚਨ। ਦੋ ਲੰਗਰ ਚੱਲਦੇ ਸੀ ਖੰਡੂਰ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਜੀ ਲੰਗਰ ਚੱਲੇ ਗੁਰ ਸ਼ਬਦ ਹਰ 24 ਘੰਟੇ ਬਾਣੀ ਦਾ ਲੰਗਰ, ਤੇ ਮਾਤਾ ਖੀਵੀ ਜੀ ਨੇ ਗੁਰੂ ਕਾ ਲੰਗਰ, ਦੋਏ ਲੰਗਰ, ਲੰਗਰ ਚੱਲੇ ਗੁਰ ਸ਼ਬਦ। ਇੱਥੇ ਲੰਗਰ ਦੌਲਤ ਵੰਡੀ ਹੈ, ਦੌਲਤ ਵੰਡਦੇ ਸੀ ਗੁਰੂ ਅੰਗਦ ਦੇਵ ਕੀ ਨਾਮ ਦਾ ਤਨ, ਸ਼ਬਦ ਦਾ ਖਜ਼ਾਨਾ, ਲੰਗਰ ਵੰਡਦੇ ਸੀ ਮਾਤਾ ਖੀਵੀ ਜੀ। ਤੇ ਲੰਗਰ ਵੀ ਕਿਹੜਾ ਬਣਾਉਣਾ, ਖੀਰ ਬਣਾਉਣੀ, ਖੀਰ। ਅੱਜ ਮੈਂ ਪ੍ਰਸ਼ਾਦਾ ਛਕਣ ਗਿਆ ਬਰਗੇ ਦੇ ਸੀ, ਉਹ ਆਪਾਂ ਜਦੋਂ ਲੰਗਰ ਛਕਦੇ ਹੁੰਦੇ ਸੀ ਨਾ ਕਿਸੇ ਦੇ ਜਾ ਕੇ, ਸਭ ਤੋਂ ਪਹਿਲਾਂ ਇੱਕ ਛੰਨਾ ਕੜਾਹ ਦਾ ਤੇ ਇੱਕ ਛੰਨਾ ਖੀਰ ਦਾ, ਨਾਲ ਸਬਜ਼ੀ ਬਾਅਦ ਵਿੱਚ ਆਉਂਦੀ ਹੁੰਦੀ ਸੀ। ਹੁਣ ਛੰਨਾ ਤਾਂ ਕਿੱਥੇ ਖਾਣਾ, ਹੁਣ ਤਾਂ ਦੇਗ ਵਾਲੇ ਨੂੰ ਵੀ ਕਹਿਣਗੇ ਇੰਨਾ ਕਿਹੜਾ ਪ੍ਰਸ਼ਾਦ ਨੂੰ ਵੀ ਹੱਥ ਬੰਨਦੇ ਆ, ਵਿਚਾਰੀ ਕਿਤੇ ਜ਼ਿਆਦੇ ਨਾ ਦੇ ਦੀ ਅੱਜ ਕਿਹੋ ਸਤ। ਕਿੱਥੇ ਘਰ ਘਰ ਖੀਰ, ਪ੍ਰਾਹੁਣਾ ਆਉਣਾ ਖੀਰ ਦੇ ਛੰਨੇ, ਰੋਟੀ ਦਾਲ ਬਾਅਦ ਵਿੱਚ ਮਿਲਦੀ ਸੀ, ਬਾਅਦ ਵਿੱਚ ਲੋੜ ਹੀ ਨਹੀਂ ਸੀ ਰਹਿੰਦੀ। ਜਿਹਨੂੰ ਖੀਰ ਕੜਾਹ ਮਿਲੇ ਉਹ ਮੱਕੀ ਕਾਹਨੂੰ ਖਾਊ, ਇਹ ਖੁਰਾਕਾਂ ਹੁੰਦੀਆਂ ਸੀ। ਹੁਣ ਇੱਕ ਸਿਫਤ ਹੋਰ ਸੁਣੋ, ਮਾਤਾ ਖੀਵੀ ਜੀ ਨੇ ਸੰਗਤ ਖਾਤਰ ਖੀਰ ਬਣਾਉਣੀ, ਕੈਸੇ ਬਚਨ, ਜਦ ਖੀਰ ਵਰਤਾਉਣੀ ਨਾ ਵਿੱਚ ਦੇਸੀ ਘੀ ਪਾਉਣ, ਖੀਰ ਵਿੱਚ ਦੇਸੀ ਘੀ, ਜਿਨ੍ਹਾਂ ਨੇ ਖਾਧੀ ਹੈ ਨਾ ਉਹਨਾਂ ਨੂੰ ਮੰਨਣਾ ਹੀ ਪਊ, ਅੰਮ੍ਰਿਤ ਵਰਗਾ ਰਸ ਬਣ ਜਾਂਦਾ ਸੀ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ, ਅੰਮ੍ਰਿਤ ਰੂਪੀ ਰਸ, ਕਿਉਂ ਖੀਰ ਵਿੱਚ ਘੀ ਪਾ ਕੇ ਸੰਗਤ ਨੂੰ ਦੇਣ, ਖੀਰ ਕਿਆਲੀ, ਕੀ ਵਾਲੀ ਖੀਰ, ਖੀਰ ਵਿੱਚ ਘੀ ਪੈ ਜਾਵੇ ਸਮਝ ਲੋ ਕਰੇਲਾ ਨਿਮ ਚੜ ਗਿਆ, ਅੱਜ ਕਿਹਾ ਖੋ ਸਤ। ਫਿਰ ਤਾਂ ਦੋ ਗੱਲਾਂ ਇਕੱਠੀਆਂ ਹੋ ਗਈ। ਹੁਣ ਇੱਕ ਇੱਥੇ ਬਚਨ ਆਉਂਦਾ ਹੈ, ਚਾਰ ਗ੍ਰੰਥਾਂ ਵਿੱਚੋਂ ਕਥਾ ਆਉਂਦੀ ਹੈ, ਇੱਕ ਮੇਰੇ ਵਰਗਾ ਚਲਿਆ ਗਿਆ ਖੰਡੂਰ ਸਾਹਿਬ, ਬਿਲਕੁਲ ਇਹ ਮੇਰੇ ਵਰਗਾ ਹੁਣ, ਛਕੀ ਤਿੰਨ ਚਾਰ ਦਿਨ ਖੀਰ ਘੀ ਪਿਆ ਵਾ ਵਿੱਚ ਮਾਤਾ ਖੀਵੀ ਜੀ, ਖੀਰ ਲੱਗੀ ਸਵਾਦ, ਕਹਿੰਦਾ ਹੁਣ ਘਰ ਜਾ ਕੇ ਕੀ ਕਰਨੇ, ਇੱਥੇ ਰਹਿਣੇ, ਲਾ ਲਿਆ ਅਸਲ। ਇੰਨੀ ਖੀਰ ਵੱਧ ਗਈ ਨਾ ਉਹਦੀ ਖਾਣ ਨੂੰ, ਘੰਟੇ ਬਾਅਦ ਜਾਣਾ ਬੇਬੇ ਤੇ ਥਾੜੀ ਭਰਾ ਲਿਆਉਣੀ, ਦੋ ਘੰਟੇ ਬਾਅਦ ਜਾਣਾ ਘਰਾੜੇ ਮਾਰ ਕੇ ਉੱਠਣਾ ਤੇ ਫੇਰ ਖੀਰ ਦੀ ਥਾਲੀ। ਉਹਦਾ ਨਾਂ ਪਤਾ ਤੁਹਾਡੇ ਇਤਿਹਾਸ ਵਿੱਚ ਕੀ ਹੈ, ਖੰਡੂਰ ਸਾਹਿਬ, ਉਹਦਾ ਨਾਂ ਰੱਖਤਾ ਖੀਰ ਖਾਣਾ ਸਿੱਖ, ਇਤਿਹਾਸ ਦਾ ਨਾਂ ਹੈ ਖੀਰ ਖਾਣਾ ਸਿੱਖ। ਨਾਲ ਦੇ ਸਿੱਖਾਂ ਨੇ ਕਹਿਣਾ ਉਹ ਖੀਰ ਖਾਣੇ ਸਿੱਖਾ, ਕੋਈ ਸੇਵਾ ਵੀ ਕਰ ਲਿਆ ਕਰ, ਭਾਂਡੇ ਮਾਂਜ ਲਿਆ ਕਰ, ਸੱਤ ਥਾਲੀਆਂ ਹੁਣ ਭਾਂਡੇ ਕਿੱਥੇ ਮਾਂਜਣ ਦੇਣ, ਅੱਜ ਕਿਹਾ ਕੁਛ ਸੱਤ। ਉਹ ਜੋੜੇ ਸਾਫ ਕਰਾਉਣਗੀਆਂ, ਉਹ ਤਾਂ ਕੋਲ ਪੈ ਨੂੰ ਸੌਣ ਨਹੀਂ ਦੇਣਗੀਆਂ, ਘਰਾੜਾ ਪਰੇਟ ਇਹੀ ਜੀ ਚੱਲ ਪੈਣੀ ਹੈ, ਬਥੇਰਾ ਜ਼ੋਰ ਲਾਇਆ, ਕੋਈ ਸੇਵਾ ਕਰ ਲਿਆ ਕਰ, ਲੱਕੜੀਆਂ ਲਿਆ ਕਰ। ਕਿਸੇ ਦੀ ਨੀ ਗੱਲ ਮੰਨੀ, ਕਹਿੰਦਾ ਤੁਸੀਂ ਕੌਣ ਠੇਕੇਦਾਰ ਹੋਣੇ ਮੈਨੂੰ ਕਹਿਣ ਵਾਲੇ, ਲੰਗਰ ਦੀ ਖੀਰ ਖਾਂਦਾ ਮੈਂ ਤੁਹਾਡੇ ਬਾਪ ਦੀ ਖਾਂਦਾ। ਇੱਥੇ ਤੱਕ ਬਿਰਤੀ ਪੁੱਜ ਗਈ, ਫੁੱਲ ਗਿਆ, ਹੋ ਗਿਆ ਚੌੜਾ, ਖੀਰ ਖਾਣੀ ਸੱਤ ਥਾਲੀਆਂ ਇੱਕ ਦਿਨ ਦੀਆਂ ਕਿਤੇ ਥੋੜਾ ਕੰਮ, ਤੁਰਨਾ ਫਿਰਨਾ ਔਖਾ ਹੋ ਗਿਆ। ਤੇ ਸਿੱਖਾਂ ਨੇ ਸੋਚਿਆ ਖੀਰ ਦਾ ਤਾਂ ਕੁਛ ਨੀ, ਇਹਨੇ ਸਮਾਪਤ ਹੋ ਜਾਣਾ, ਓਵਰਲੋਡ ਡਾਇਟ ਕਰ ਦਿੰਦੀ। ਪੰਜ ਸੱਤ ਸਿੱਖ ਇਕੱਠੇ ਹੋ ਗਏ, ਖਿੱਚ ਕੇ ਲਿਜਾਣ ਲੱਗੇ ਗੁਰੂ ਅੰਗਦ ਦੇਵ ਦੇ ਕੋਲ ਖਿੱਚ ਕੇ ਰੋਹਟ ਪਾਤਾ ਦੁਹਾਈ ਪਾਤੀ ਮਾਰਤਾ ਹੋਏ ਛਡਾਓ ਸਿੱਖ ਕਹਿੰਦੇ ਤੈਨੂੰ ਗੁਰੂ ਅੰਗਦ ਦੇਵ ਦੇ ਕੋਲ ਲੈ ਚੱਲੇ ਹੈ ਤੂੰ ਕਹੀ ਜਾਣੇ ਜੇ ਗੁਰੂ ਕਹੂਗਾ ਸੇਵਾ ਕਰੂੰਗਾ ਤੁਹਾਡੇ ਕਹੇ ਤੇ ਨਹੀਂ ਕਰਦਾ ਚੱਲ ਜਦ ਉਹਨੇ ਦੁਹਾਈ ਪਾਈ ਗੁਰੂ ਅੰਗਦ ਦੇ ਬਾਹਰ ਆ ਗਏ ਉਹ ਕਹਿੰਦੇ ਸਿੱਖ ਨੂੰ ਕਿਉਂ ਕੁੱਟਦੇ ਹੋ ਤੁਸੀਂ ਸਿੱਖ ਕਹਿੰਦੇ ਕੁੱਟਦੇ ਕਾਹਨੂੰ ਹੈ ਮਹਾਰਾਜ ਤੁਹਾਡੇ ਕੋਲ ਨੂੰ ਲੈ ਕੇ ਆਉਂਦੇ ਹੈ ਆਉਂਦਾ ਨਹੀਂ ਹੈ ਗੁਰੂ ਅੰਗਦ ਦੇਵ ਜੀ ਕਹਿੰਦੇ ਕੋਈ ਨੀ ਜੇ ਇਹ ਨਹੀਂ ਆਉਂਦਾ ਮੈਂ ਇਹਦੇ ਕੋਲ ਆ ਜਾਣਾ ਇਹਨੂੰ ਬੈਠਾ ਰਹਿਣ ਦੋ ਬੈਠਾ ਮਹਾਰਾਜ ਆ ਗਏ ਕੋਲ ਕਹਿੰਦੇ ਇਹਨੂੰ ਕਿਉਂ ਛੇੜਦੇ ਹੋ ਤੁਸੀਂ ਕਹਿੰਦੇ ਮਹਾਰਾਜ ਸੱਤ ਥਾਲੀਆਂ ਖਾਂਦਾ ਕੌਲੀ ਇੱਕ ਨਹੀਂ ਮਾਂਜਦਾ ਲੰਗਰ ਦੀ ਤੁਹਾਨੂੰ ਵੀ ਇੱਕ ਬੇਨਤੀ ਹੈ ਜਿਸ ਲੰਗਰ ਵਿੱਚ ਪ੍ਰਸ਼ਾਦਾ ਛਕੋ ਉੱਥੇ ਤਿੰਨਾਂ ਵਿੱਚੋਂ ਇੱਕ ਕੰਮ ਜ਼ਰੂਰ ਕਰਿਆ ਕਰੋ ਜਾਂ ਤਾਂ ਥੋੜਾ ਬਹੁਤਾ ਤਿਲ ਫੁੱਲ ਗੋਲਕ ਵਿੱਚ ਪਾਓ ਬੋਝ ਉਤਰ ਜਾਵੇ ਆਪਾਂ ਨੇ ਨਹੀਂ ਖਾ ਕੇ ਜਾਣਾ ਆਪਾਂ ਤੋਂ ਬਾਅਦ ਵੀ ਕਿਸੇ ਨੇ ਛਕਣਾ ਹੈ ਅੱਜ ਕੇ ਆਖੋ ਸਭ ਕਿਰਤ ਵਿੱਚੋਂ ਤਿਲ ਫੁੱਲ ਪਾ ਕੇ ਜਾਓ ਲੰਗਰ ਵਿੱਚ ਜੇ ਨਹੀਂ ਤੇਰੇ ਕੋਲ ਮਾਇਆ ਫਿਰ ਇੱਕ ਘੰਟਾ ਭਾਂਡੇ ਮਾਂਜ ਦੇ ਲੰਗਰ ਦੇ ਵਰਤਾ ਦੇ ਜਲ ਉਹ ਬੋਝ ਉਤਰ ਜੂਗਾ ਘੰਟਾ ਬੈਠਣ ਦੀ ਵੀ ਤੇਰੇ ਕੋਲ ਸਮਾਂ ਨਹੀਂ ਪੈਸਾ ਵੀ ਨਹੀਂ ਹੈਗਾ ਫਿਰ ਲੰਗਰ ਦੇ ਛਕੇ ਦੇ ਪ੍ਰਥਾਏ ਕੋਈ ਬਾਣੀ ਪੜ੍ਹ ਲੈ ਵਾਹਿਗੁਰੂ ਦਾ ਸਿਮਰਨ ਕਰ ਹੁਕਮ ਤਾਂ ਇਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਇੱਕ ਘਰ ਪ੍ਰਸ਼ਾਦਾ ਕੋਈ ਤੁਹਾਨੂੰ ਛਕਾਵੇ ਸਤਿਕਾਰ ਨਾਲ ਪੰਜ ਜਪਜੀ ਸਾਹਿਬ ਦੇ ਪਾਠ ਕਰੋ ਤਾਂ ਬੋਝ ਉਤਰਨਾ ਇਕੱਠਾ ਹੋ ਜੂਗਾ ਬੋਝ ਬਾਣੀ ਵਿੱਚ ਸ਼ਬਦ ਹੈ ਸ਼ਮਾ ਦੇਖਣਾ ਪੈਂਦਾ ਚਾਰ ਪਾਂਵ ਦੋਏ ਸਿੰਘ ਗੁੰਗ ਮੁਖ ਅਬ ਕੈਸੇ ਗੁਣ ਗਈ ਉਹ ਬਨਾਰਸ ਦਾ ਕਬੀਰ ਦੇ ਡੇਰੇ ਰਹਿਣ ਵਾਲਾ ਛਕੀ ਜਾਂਦਾ ਸੀ ਮਾਲ ਪੂੜੇ ਬਰਫੀਆਂ ਕਬੀਰ ਸਾਹਿਬ ਨੇ ਕਹਿਣਾ ਨਾਮ ਜਪ ਲੈ ਲੰਗਰ ਦਾ ਭਾਰ ਹੁੰਦਾ ਨਹੀਂ ਮੰਨਿਆ ਫਿਰ ਅਗਲੇ ਜਨਮ ਵਿੱਚ ਬਹੁਤ ਬਣਿਆ ਬਨਾਰਸ ਵਿੱਚ ਬਹੁਤ ਜੰਮੇ ਵੱਜਣ ਸੋਟੇ ਆਰਾ ਵੱਜਣ ਕਟਾਈ ਹੋਵੇ ਉੱਠੇ ਨਾ ਧਰਤੀ ਤੋਂ ਕਬੀਰ ਸਾਹਿਬ ਤੁਰਦੇ ਫਿਰਦੇ ਚਲੇ ਗਏ ਖੇਤ ਵਿੱਚ ਪਛਾਣ ਲਿਆ ਉਹ ਪੂੜੇ ਖਾਣ ਵਾਲਾ ਹੀ ਹੈ ਅੱਜ ਖੇ ਆਖੋ ਸਤ ਉੱਥੇ ਸ਼ਬਦ ਵਿੱਚ ਉਚਾਰੇ ਤੇ ਬਚਨ ਨਹੀਂ ਮੰਨਿਆ ਸਵਾਦਾਂ ਨੂੰ ਲੰਗਰ ਛਕਿਆ ਇਹ ਵੀ ਘਾਟ ਪੈ ਗਈ ਸਿੱਖੋ ਲੰਗਰ ਸਵਾਦ ਨੂੰ ਨਹੀਂ ਛਕੀਦਾ ਸੀਤ ਪ੍ਰਸਾਦ ਕਰਕੇ ਛਕੀਦਾ ਹੁਣ ਤੇ ਲੰਗਰ ਚ ਵੀ ਸਿੱਖ ਜਾ ਕੇ ਪੁੱਛਣਗੇ ਕੋਈ ਸਵੀਟ ਡਿਸ਼ ਬਣੀ ਵੀ ਬਾਕੀ ਤੈਨੂੰ ਕਰੇਲੇ ਹੀ ਲੱਗਦੇ ਇੱਥੇ ਬਾਕੀ ਤੈਨੂੰ ਨਿੰਮੇ ਲੱਗਦੀ ਹੈ ਕੌੜੀ ਉੱਥੇ ਵੀ ਪੁੱਛਣਗੇ ਦਾਲ ਸਬਜ਼ੀ ਕਾਹਦੀ ਹੈ ਨਹੀਂ ਇਹਨੂੰ ਸੀਤ ਪ੍ਰਸਾਦ ਕਰਕੇ ਛਕਣੇ ਬਹੁਤ ਬਣਿਆ ਵਾ ਉੱਥੇ ਸ਼ਬਦ ਉਚਾਰਿਆ ਹੁਣ ਚਾਰ ਪੈਰ ਦੋ ਸਿੰਘ ਗੂੰਗਾ ਮੁਖ ਹੋ ਗਿਆ ਹੁਣ ਨਾਮ ਜਪ ਕੇ ਦਿਖਾ ਕਬੀਰ ਸਾਹਿਬ ਕਹਿੰਦੇ ਅਬ ਕੈਸੇ ਗੁਣ ਗਈ ਉਠਤ ਬੈਠਤ ਠੇਂਗਾ ਪਰ ਹੈ ਹੁਣ ਤਾਂ ਛਿੱਤਰੇ ਖਾਏਗਾ ਹੋਰ ਕੁਝ ਨਹੀਂ ਹੁਣ ਜਿੱਥੇ ਲੰਗਰ ਛਕੋ ਥੋੜੀ ਬਹੁਤੀ ਸੇਵਾ ਕਰੋ ਭਾਂਡੇ ਮਾਂਜੋ ਤਿਲ ਫੁੱਲ ਦਾਨ ਕਰਕੇ ਜਾਓ ਇਹਨੇ ਸੱਤ ਥਾਲੀਆਂ ਖਾਣੀਆਂ ਸੇਵਾ ਕਰ ਸਿੱਖ ਕਹਿੰਦੇ ਮਹਾਰਾਜ ਇਹਨੂੰ ਕਹੋ ਸੇਵਾ ਕਰੇ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਜੋ ਤੁਸੀਂ ਕਹੋਗੇ ਸੇਵਾ ਕਰੂੰਗਾ ਤੁਹਾਡੇ ਸਿੱਖਾਂ ਦੇ ਕਹੇ ਤੇ ਨਹੀਂ ਕਰਦਾ ਮੈਂ ਤਾਂ ਤੁਹਾਡਾ ਲੰਗਰ ਛਕਦਾ ਬੇਬੇ ਤੇ ਖਾਂਦਾ ਖੀਰ ਇਹਨਾਂ ਦਾ ਕੀ ਖਾਂਦਾ ਮੈਂ ਇਹ ਖਾ ਲੇ ਕਰਨ ਸਿੱਖ ਕਹਿੰਦੇ ਇਹਨੂੰ ਕਹੋ ਜੀ ਸੇਵਾ ਕਰੇ ਗੁਰੂ ਅੰਗਦ ਦੇਵ ਜੀ ਕਹਿੰਦੇ ਦੇਖੋ ਸਮਝਾਉਣ ਦਾ ਤਰੀਕਾ ਵੇ ਆਫ ਕਨਵਿੰਸਿੰਗ ਗੁਰੂ ਅੰਗਦ ਦੇਵ ਕਹਿੰਦੇ ਸਿੱਖੋ ਇਹਨੂੰ ਅਸੀਂ ਸੇਵਾ ਕਰਨ ਲਾ ਦਿੰਦੇ ਹਾਂ ਤੁਹਾਡੇ ਚੋਂ ਕੋਈ ਹੱਥ ਖੜਾ ਕਰੋ ਇਹਦੇ ਵਾਲਾ ਕੰਮ ਕੋਈ ਕਰੂਗਾ ਤੁਹਾਡੇ ਚੋਂ ਦੇਖੋ ਸਮਝਾਉਣ ਦਾ ਤਰੀਕਾ। ਅਸੀਂ ਇਹਨੂੰ ਭਾਂਡੇ ਮਾਂਜਣ ਲਾਉਣੇ ਹੈ, ਤੁਹਾਡੇ ਚੋਂ ਦੱਸੋ ਕਿਹੜਾ ਸਿੱਖ ਹੈ ਜਿਹੜਾ 7 ਥਾਲੀਆਂ ਖਾਊਗਾ। ਇਹਦੇ ਵਾਲਾ ਕੰਮ ਤੁਸੀਂ ਸਾਂਭੋ, ਤੁਹਾਡੇ ਵਾਲੇ ਨੂੰ ਸਾਂਭੋ। ਸਿੱਖ ਤਾਂ ਕਰਕੇ ਚੁੱਪ, ਤੇ ਸਤਿਗੁਰ ਕਹਿੰਦੇ ਇਹਨਾਂ ਦੀ ਗੱਲ ਨਾ ਮੰਨੀ, ਹੁਣ ਕੱਲ ਤੇ 8 ਖਾਇਆ ਕਰ, ਛਕਿਆ ਕਰ, ਖੁੱਲੇਗਾ ਫਿਰ। ਸਿਆਣੇ ਕੋਈ ਗਲਤ ਕੰਮ ਕਰਕੇ ਆਵੇ, ਫਿੱਟੇ ਮੂੰਹ ਨਹੀਂ ਕਹਿੰਦੇ ਹੁੰਦੇ, ਸ਼ਾਬਾਸ਼ ਕਹਿ ਕੇ ਹੀ ਡੋਬ ਦਿੰਦੇ ਹੈਂ। ਖੁਸ਼ ਜਿਹੜੀ ਗਲਤ ਕਰੇ, ਕੌਣ ਸ਼ਾਬਾਸ਼ ਕੋਈ ਕਵੇ ਨਾ, ਬਸ ਹਜ਼ਾਰਾਂ ਚਿੱਤਰ ਇਕੱਠਾ ਹੀ ਪੈ ਜਾਂਦਾ। 8 ਛਕਿਆ ਕਰ, ਸਮਝ ਗਿਆ ਵੀ ਹੁਣ ਤਾਂ ਛਿੱਤਰੇ ਪੈਨੇ। ਬਲ ਵੰਡ ਖੀ ਵੀ ਨੇਕ ਸਨ ਜਿਸ ਬਹੁਤੀ ਛੋਂ ਪਤਰਾਲੀ, ਕੈਸੀ ਖੀਰ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆਲੀ। ਚਰਨ ਫੜ ਲੇ, ਕਹਿੰਦਾ ਮਹਾਰਾਜ ਗਲਤੀ ਹੋ ਗਈ, ਸੇਵਾ ਦੱਸੋ। ਸੁਣਿਓ ਨਾਲੇ ਗੁਰੂ ਅੰਗਦ ਦੇਵ ਦਾ ਬਚਨ, ਘਰ ਨੂੰ ਲੈ ਜਿਓ, ਜੋ ਖੀਰ ਖਾਣੇ ਸਿੱਖ ਨੇ ਬਚਨ ਕੀਤੇ, ਸੇਵਾ ਦੱਸੋ। ਮਹਾਰਾਜ ਕਹਿੰਦੇ ਖੀਰ ਕਰਨੀ ਸਿੱਖਾ, ਹੁਣ ਤੂੰ ਕੀ ਸੇਵਾ ਕਰਨੀ ਹੈ, ਪਰਸੋਂ ਨੂੰ ਤੂੰ ਚੜਾਈ ਕਰ ਜਾਣਾ ਹੈ। ਰਜ ਕੇ ਆਖੋ ਸਭ, ਹੁਣ ਤਾਂ ਦਿਨੇ ਦੋ ਨੇ, ਖੀਰੇ ਖਾ ਲੈ ਰਜ ਕੇ, ਕੀ ਸੇਵਾ ਕਰੇ, ਦੁੱਖ ਤਾਂ ਨਹੀਂ ਮਨਾਓਗੇ। ਉਹਨੂੰ ਤਾਂ ਪਰਸੋਂ ਕਿਹਾ, ਆਪਾਂ ਨੂੰ ਤਾਂ ਅਗਲੇ ਸਾਹ ਦਾ ਪਤਾ ਨਹੀਂ। ਮਤ ਕੇ ਜਾਪੇ ਸਾ ਆਵੇ ਕੇ ਨਾ ਆਵੇ, ਹਮ ਆਦਮੀ ਹਾਂ ਇੱਕ ਦਮੀ, ਮੋਲਤ ਮੋਤ ਨਾ। ਜਦ ਕਿਹਾ ਨਾ ਤੇ ਪਰਸੋਂ ਨੂੰ ਮਰ ਜਾਣੇ, ਭੰਗੜਾ ਪਾਉਣ ਲੱਗ ਗਿਆ, ਉੱਚੀ ਉੱਚੀ ਹੱਸੇ, ਹੱਸਣ ਤੇ ਹੀ ਨਾ ਹਟੇ। ਕੋਲ ਖੜੇ ਸਿੱਖ ਕਹਿੰਦੇ, ਹੁਣ ਮੌਤ ਦੀ ਗੱਲ ਸੁਣ ਕੇ ਪਾਗਲ ਹੋ ਗਿਆ, ਦਿਮਾਗ ਚ ਤਾਂ ਅੱਗੇ ਹੀ ਚਰਬੀ ਤੀ, ਇਹਦੇ ਜਾ ਕੇ ਖੀਰ ਦੀ ਭਰੀ ਹੋਈ, ਹੁਣ ਪਾਗਲ ਹੋ ਗਿਆ। ਮਹਾਰਾਜ ਕਹਿੰਦੇ ਮਰ ਜਾਣਾ, ਹੱਸਦਾ ਪਾਗਲ ਹੋ ਗਿਆ, ਨੱਚੀ ਜਾਵੇ ਹੱਸੀ ਜਾਵੇ। ਧਿਆਨ ਨਾਲ ਸੁਣਿਆ ਜਰਾ, ਸਤਿਗੁਰ ਕਹਿੰਦੇ ਖੀਰ ਖਾਣੇ ਸਿੱਖਾ, ਮੈਂ ਤੈਨੂੰ ਮੌਤ ਦਾ ਸੱਦਾ ਦਿੱਤਾ ਤੇ ਤੂੰ ਹੱਸ ਰਿਹਾ। ਬਹੁਤ ਨੁਕਤੇ ਦੀ ਗੱਲ ਹੈ ਜੇ ਤੁਹਾਡੇ ਕਿਸੇ ਹਿਰਦੇ ਵਸ ਜਾਵੇ। ਕਿਹੜੀ? ਕਹਿੰਦਾ ਮਹਾਰਾਜ ਅੱਜ ਵਰਗਾ ਖੁਸ਼ੀ ਦਾ ਸਮਾਂ ਕਦੇ ਆਉਣਾ ਹੀ ਨਹੀਂ। ਮੌਤ ਦੀ ਖਬਰ, ਇਹ ਤਾਂ ਆਨੰਦ ਆ ਗਿਆ। ਕਹਿੰਦੇ ਮੌਤ ਤੋਂ ਆਨੰਦ, ਤੂੰ ਪਰਸੋਂ ਨੂੰ ਮਰਨਾ। ਤੂੰ ਕਹਿੰਦਾ ਖੁਸ਼ੀ, ਮੈਂ ਫਿਰ ਬੇਨਤੀ ਕਰਾਂ, ਥੋੜੇ ਜੇ ਪਿਆਰ ਚਾ ਕੇ ਸੁਣ ਲਿਆ। ਖੀਰ ਖਾਣਾ ਸਿੱਖ ਕਹਿੰਦਾ ਗੁਰੂ ਅੰਗਦ ਦੇਵ, ਖੁਸ਼ੀ ਪਤਾ ਕਿਸ ਚੀਜ਼ ਦੀ ਹੈ? ਖੁਸ਼ੀ ਇਸ ਚੀਜ਼ ਦੀ ਹੈ, ਮਰਨਾ ਤਾਂ ਮੈਂ ਥਾਏ, ਪਰ ਮਰਨ ਤੋਂ ਪਹਿਲਾਂ ਤੇਰੇ ਚਰਨਾਂ ਵਿੱਚ ਆ ਗਿਆ। ਰਜ ਕੇ ਆਖੋ ਸਭ, ਕੈਸੇ ਗੁਰੂ ਕੇ ਬਚੇ ਨੇ ਜੇ ਖੋਜ ਕਰੋ ਆਪਣੇ ਇਤਿਹਾਸ। ਇਸ ਗੱਲ ਦੀ ਖੁਸ਼ੀ ਹੈ ਜੇ ਇੱਥੇ ਨਾ ਹੁੰਦਾ, ਮਰ ਤਾਂ ਘਰ ਵੀ ਜਾਣਾ ਤਾਂ ਸਵਾਸ ਤਾਂ ਘੱਟ ਵਧਾਉਣੇ ਨੀ, ਪਰ ਹੁਣ ਬਹੁਤ ਆਨੰਦ ਹੈ। ਮਰੋ ਤਾਂ ਹਰ ਕੈ ਦੁਆ, ਮਤ ਹਰ ਪੁੱਛੇ ਕੌਣ ਹੈ ਪਰਾ, ਹਮਾਰੇ। ਇੰਨੀ ਖੁਸ਼ੀ, ਬਹੁਤ ਖੁਸ਼ੀ ਕਿ ਮਰਨ ਤੋਂ ਪਹਿਲਾਂ ਤੇਰੇ ਚਰਨਾਂ ਵਿੱਚ ਪੁੱਜ ਗਿਆ, ਹੁਣ ਮੌਤ ਦਾ ਕੋਈ ਡਰ। ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਇੱਕ ਬੇਨਤੀ ਹੈ, ਜੇ ਮੰਨ ਲਓ, ਅੱਜ ਤੱਕ ਤਾਂ ਕੋਈ ਬਚਨ ਮੰਨਿਆ ਨਹੀਂ, ਕੋਈ ਮੈਨੂੰ ਬਚਨ ਅਖੀਰੀ ਕਹਿ ਦੋ, ਹੁਣ ਤੇ ਸਮਾਂ ਹੀ ਥੋੜਾ। ਮਹਾਰਾਜ ਕਹਿੰਦੇ ਮੰਨੇਗਾ? ਕਹਿੰਦੇ ਮਾਰੋ ਮੰਨੂਗਾ, ਨਾ ਮੰਨ ਕੇ ਕਿਹੜਾ ਹੁਣ 50 ਸਾਲ ਜਿਉਣੇ, ਪਰਸੋਂ ਨੂੰ ਤਾਂ ਤੁਰ ਜਾਣੇ। ਸਤਿਗੁਰ ਕਹਿੰਦੇ ਫਿਰ ਪਾਤਾ ਪਰਚਾ, ਉਹਦੇ ਪਾਪ ਕੱਟਣੇ ਸੀ ਨਾ ਕਿਸੇ ਤਰੀਕੇ ਨਾਲ, ਦਵਾਈ ਦੇਣੀ ਸੀ। ਸਤਿਗੁਰ ਕਹਿੰਦੇ ਇੱਦਾਂ ਕਰੀ, ਪਰਸੋਂ ਨੂੰ ਅੰਮ੍ਰਿਤ ਵੇਲੇ ਉੱਠੀ, ਦੋ ਦਿਨ ਪੂਰੀ ਖੀਰ ਖੁਰਸ਼ਕ ਹੋਣ ਤੋਂ, ਪਰਸੋਂ ਨੂੰ ਆਸ਼ਾ ਦੀ ਵਾਰ ਦੇ ਭੋਗ ਤੋਂ ਬਾਅਦ ਲੰਗਰ ਵਿੱਚੋਂ ਸੁਲਗਦਾ ਗੋਹਾ ਪਾਥੀ ਲੈ ਜੀ, ਇਹੋ ਜਿਹੀ ਅੱਗਾਂ ਹੁੰਦੀਆਂ ਸੀ ਉਦੋਂ, ਜੰਗਲ ਵਿੱਚ ਜਾਈ ਉਜਾੜ ਸੁੱਕੀਆਂ ਲੱਕੜਾਂ ਦਾ ਲਾ ਲਈ ਢੇਰ ਤੇ ਉਹਨੂੰ ਲਾ ਦੀ ਅੱਗ, ਜਦ ਪੂਰੀ ਅੱਗ ਮਚ ਪਵੇ ਸਤਨਾਮ ਕਹਿ ਕੇ ਵਿੱਚ ਛਾਲ ਮਾਰਦੀ, ਅੱਜ ਕੇ ਆਖੋ ਸਤਨਾਮ ਆ ਹੈ ਬਚਨ, ਕਹਿੰਦਾ ਜੀ ਸਤ ਬਚਨ ਜੇ ਇੰਨੀ ਗੱਲ ਨਾਲ ਪਾਪ ਤੋਂ ਹੁੰਦੇ ਹੈ, ਬਾਅਦ ਵਿੱਚ ਤਾਂ ਮੈਨੂੰ ਫੁੱਕਣਾ ਹੀ ਹੈ, ਬਾਅਦ ਕਿਹੜਾ ਮੈਨੂੰ ਮਹਿਸ਼ ਰੱਖਣਾ ਕਿਸੇ ਨੇ। ਆ ਗਿਆ ਤੀਜਾ ਦਿਨ, ਉੱਠਿਆ ਅੱਗ ਲਈ ਗਿਆ ਜੰਗਲ, ਲੱਕੜੀਆਂ ਇਕੱਠੀਆਂ ਕਰ ਲਈਆਂ ਖੁਸ਼ੀ ਦੇ ਨਾਲ, ਤੇ ਗੁਰਮੁਖ ਪਿਆਰਿਓ ਲਾਤੀ ਅੱਗ, ਆਲੇ ਦੁਆਲੇ ਘੁੰਮਣ ਲੱਗ ਗਿਆ। ਜਿਉਂ ਜਿਉਂ ਥੋੜਾ ਜਿਹਾ ਸੇਕ ਲੱਗੇ ਪਰੇ ਨੂੰ ਜਾਵੇ, ਚੱਕਰ ਹੋਰ ਰਾਊਂਡ ਚੌੜਾ ਕਰ ਦੇਵੇ, ਸੇਕ ਲੱਗੇ ਕਿਤੇ ਸਿਖਾਲਾ ਮਰਨਾ, ਹੱਸੋ ਨਾ, ਤੁਹਾਨੂੰ ਕਿਤੇ ਰਾਤ ਨੂੰ ਕਿਸੇ ਨੂੰ ਤੁਹਾਨੂੰ ਸੁਪਨਾ ਆ ਜਾਵੇ ਵੀ ਮਰ ਗਿਆ ਤਾਂ ਮੈਂ, ਦੂਜੇ ਦਿਨ ਘਰ ਵਾਲੀ ਨੂੰ ਕਹੋਗੇ ਚਾਹ ਚ ਮਿੱਠਾ ਹੀ ਨਹੀਂ ਹੈ, ਚਾਹ ਫਿੱਕੀ ਲੱਗਣ ਲੱਗ ਜੂਗੀ, ਨਾਲੇ ਸੁਪਨਾ ਹੀ ਉਹਦੇ ਦਾ ਸਾਹਮਣੇ ਮੌਤ ਖੜੀ ਹੈ, ਆਲੇ ਦੁਆਲੇ ਚੱਕਰ ਲਾਵੇ। ਬਸ ਬਦਲ ਗਿਆ ਮਨ, ਗੱਲਾਂ ਵਾਲੇ ਹੈਣ ਕਨੇਰੇ ਛੱਡ ਨਾ ਸਕੇ ਕੋਈ, ਖਿਆਲ ਕੀਤਾ ਕਹਿੰਦਾ ਛੇਤੀ ਨਾਲ ਬਚਨ ਕਰ ਹੋ ਗਿਆ ਗੁਰੂ ਨਾਲ, ਪੈਰ ਫੜ ਲੈਂਦਾ ਤੇ ਉਹਨੇ ਤਾਂ ਉਹੀ ਬਖਸ਼ ਦੇਣਾ ਤਾਂ ਆਖੋ ਸਾਥ ਨਾਲ, ਐਵੀਂ ਹਾਂ ਹੋ ਗਈ ਮੈਂ ਤੇ ਛੇਤੀ ਚ, ਕਹਿੰਦਾ ਹੁਣ ਵੀ ਕੁਛ ਨੀ ਵਿਗੜਿਆ, ਹੁਣ ਗੁਰੂ ਕੋਲ ਜਾਣਾ ਹੀ ਨੀ, ਕਹਿੰਦਾ ਘਰ ਨੂੰ ਚੱਲਦੇ ਸੁਖੀ ਮਿੱਠੀ ਖਾ ਲੇਂਗੇ, ਨਹੀਂ ਖੀਰ ਮਿਲੂ ਛੱਡਣਾ ਕਾਹਨੂੰ। ਗੁਰ ਕਾ ਬਚਨ, ਇੱਕ ਗੱਲ ਕਹਿਣ ਲੱਗਿਆ ਤੁਹਾਨੂੰ, ਦੇਗਾਂ ਕਰਾਓ, ਖੰਡ ਪਾਠ ਕਰਾਓ, ਕਥਾ ਕੀਰਤਨ ਸੁਣੋ, ਤੀਰਥਾਂ ਤੇ ਜਾਓ, ਪਰ ਉਦੋਂ ਤੱਕ ਪਾਰ ਉਤਾਰਾ ਨਹੀਂ ਹੋਣਾ, ਗੁਰ ਕਾ ਬਚਨ ਬਸੈ ਜੀ, ਉਦੋਂ ਗੱਲ ਬਣਨੀ ਹੈ। ਇਹ ਤਾਂ ਅਡੰਬਰ ਲਿਸਟਾਂ ਬਣ ਰਹੀਆਂ ਨੇ, ਇੰਨਾ ਕੁਝ ਕਰ ਦੋ, ਗੱਲ ਨੀ ਮੰਜ਼ਰ ਨਹੀਂ ਹੈ, ਪ੍ਰੋਸੀਜਰ ਸਾਧਨ ਹੈ, ਆਲੇ ਦੁਆਲੇ ਚੱਕਰ ਲਾਈ ਜਾਵੇ, ਕਹਿੰਦਾ ਕਾਹਨੂੰ ਮਰਨਾ ਘਰ ਨੂੰ ਚੱਲਦੇ। ਇੰਨੇ ਨੂੰ ਉਜਾੜ ਦੇ ਰਸਤੇ ਇੱਕ ਚੋਰ, ਸੋਹਣੀ ਪੰਡੋਕੜੀ ਬੰਨੀ ਵੀ ਰੁਪਈਏ, ਛੱਗੀ ਫੁੱਲ ਕਾਂਟੇ, ਰਾਤ ਨੂੰ ਤਿੰਨ ਚਾਰ ਘਰ ਪਾੜ ਲਾ ਕੇ ਲਿਆਇਆ, ਉਹ ਵੀ ਜੰਗਲ। ਯਾਦ ਰੱਖਿਓ ਕੁਝ ਚੀਜ਼ਾਂ ਐਸੀਆਂ ਹੈ ਜਿਹੜੇ ਰਸਤੇ ਨਹੀਂ ਤੁਰਦੀਆਂ, ਸ਼ਾਸਤਰ ਦਾ ਦੌਰਾ ਬੋਲਣ ਲੱਗਿਆ ਤੁਹਾਡੇ ਚਰਨਾਂ ਚ, ਸਿੱਧੇ ਰਾਹ ਨਾ ਚੱਲਦੇ, ਸ਼ੀਂ ਸੱਪ ਸਾਧ ਚੋਰ, ਇਹ ਰਸਤੇ ਨਹੀਂ ਤੁਰਨਗੇ। ਟੀਵੀ ਚ ਦੇਖਦੇ ਹੋ ਤੁਸੀਂ, ਸ਼ੇਰ ਨੂੰ ਕਦੇ ਸੜਕ ਤੇ ਤੁਰਿਆ ਜਾਂਦਾ ਦੇਖੇ, ਪੈਸੇ ਨੂੰ ਐਨ ਝਾੜੀਆਂ ਦੇ ਵਿੱਚ ਨੂੰ ਨਵਾਂ ਰਸਤਾ ਬਣਾਉਂਦਾ ਜਾਓ, ਖਹਿ ਖਹਿ ਕੇ ਦਰਖਤਾਂ ਦੇ ਨਾਲ, ਕਿਉਂ ਜੇ ਸਾਫ ਜਗ੍ਹਾ ਤੁਰ ਪਵੇ ਮਿਰਗਾਂ ਨੂੰ ਪਹਿਲਾਂ ਹੀ ਦਿਖ ਜੂਗਾ, ਅੱਜ ਕੇ ਆਖੋ ਸੱਤ ਨਵਾਂ ਰਸਤਾ। ਸੱਪ ਕਦੇ ਪੈਸੇ ਨਹੀਂ ਤੁਰਦਾ, ਕਰੋਸ ਕਰ ਜੂਗਾ ਸੜਕ ਨੂੰ, ਪੈਸੇ ਸਿੱਧਾ ਪਏ ਕਦੇ ਵੀ ਘਾਸ ਨਹੀਂ ਹੋਊਗੀ, ਉਹਨੂੰ ਵੀ ਪਤਾ ਹੈ ਕਿਸੇ ਡਾਂਗ ਵਾਲੇ ਨੇ ਮਿਲ ਜਾਣਾ ਹੈ, ਅੱਜ ਕੇ ਆਖੋ ਸੱਤ। ਸੀ ਸੱਪ ਸਾਧ, ਸਾਧੂ ਰਸਤੇ ਨਹੀਂ ਤੁਰੂਗਾ, ਉਜਾੜ ਇਕਾਂਤ, ਉਹਨੂੰ ਪਤਾ ਹੈ ਜੇ ਰਸਤੇ ਤੁਰ ਪਿਆ ਨਾ, ਉਹਨੇ ਜਪਜੀ ਸਾਹਿਬ ਪੜ੍ਹਨੀ ਹੈ, ਚੌਪੀ ਪੜ੍ਹਨੀ ਹੈ, ਗਾਹਾਂ ਧੋਇਆ ਤੁਸੀਂ ਮਿਲ ਜਾਣਾ, ਕਿਸੇ ਮੇਰੀ ਕੁੜੀ ਨੇ ਮਿਲ ਜਾਣਾ, ਪੈਰ ਫੜ ਕੇ ਕਹਿ ਦੇਣਾ ਬਾਬਾ ਜੀ ਮੈਂ ਇਸ ਦੁੱਧ ਨਹੀਂ ਦਿੰਦੀ, ਅੱਜ ਗਈ ਉਹਦੀ ਜਪਜੀ ਸਾਹਿਬ, ਤੁਸੀਂ ਕਹਿ ਦੇਣਾ ਜੀ ਨਿਆਣੇ ਕਹਿਣਾ ਨਹੀਂ ਮੰਨਦੇ, ਗਿਆ ਪਾਠ ਉਹਦਾ ਕੱਲਾ ਤੁਰੂਗਾ ਰਸਤਾ ਛੱਡ ਕੇ ਜਿਹੜਾ ਸਾਧੂ ਹੋਵੇ। ਇੱਕ ਚੌਥਾ ਚੋਰ ਰਾਹ ਨਹੀਂ ਤੁਰੂਗਾ, ਪਤਾ ਮਿਲ ਜਾਣਾ ਕਿਸੇ ਉਹ ਚੋਰ ਗਠੜੀ ਚੱਕੀ ਉਜਾੜ ਤੁਰਿਆ ਜਾਵੇ, ਵੇਖਿਆ ਸਿਵਾ ਮੱਚਦਾ ਹੈ ਇਹ ਸਿਖਾਲੇ ਵਾਲੇ ਘੁੰਮ ਰਹੇ ਹੈ, ਖਿਆਲ ਆ ਗਿਆ ਘਰ ਤੋਂ ਲੜਕੇ ਆਇਆ, ਗੁੱਸੇ ਹੈ ਆਤਮ ਹੱਤਿਆ ਕਰੂਗਾ। ਚੋਰ ਨੱਚ ਕੇ ਗਿਆ ਖੀਰ ਖਾਣੇ, ਸਿੱਖ ਨੂੰ ਬਾਂਹ ਤੋਂ ਫੜ ਕੇ ਕਹਿੰਦਾ ਗੁੱਸੇ ਗਿੱਲੇ ਹੁੰਦੇ ਮਰੀਜ਼ਾਂ ਨਹੀਂ ਹੁੰਦਾ ਜਾ ਘਰ ਨੂੰ, ਖੀਰ ਖਾਣਾ ਕਹਿੰਦਾ ਮੈਂ ਮਰਨ ਨਹੀਂ ਲੱਗਿਆ। ਫੇਰ ਕਿਉਂ ਘੁੰਮਦਾ ਅਗਲੇ ਆਲੇ ਦੁਆਲੇ, ਕਹਿੰਦਾ ਗੁਰੂ ਅੰਗਦ ਦੇਵ ਦਾ ਬਚਨ ਹੈ ਮੈਂ ਪਾਪੇ ਪਾਪ ਕੀਤੇ, ਛਾਲ ਮਾਰ ਕੇ ਸੜ ਜੀ ਤੇਰੇ ਸਾਰੇ ਪਾਪ ਕੱਟੇ ਜਾਣ, ਹੁਣ ਮੈਂ ਤੇ ਸੜ ਨਹੀਂ ਹੁੰਦਾ। ਇੱਥੇ ਇੱਕ ਗੱਲ ਤੁਹਾਨੂੰ ਸਿਆਣੇ ਬੈਠੇ ਹੋ, ਤੁਹਾਡੀ ਜਿਹੜੀ ਤਕਦੀਰ ਹੈ ਮੁਕੱਦਰ ਲੱਕ ਕਿਸਮਤ ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਦੋ ਹਿੱਸਿਆਂ ਚ ਵੰਡਿਆ, ਪੜ੍ਹਦੇ ਤਾਂ ਨਿਤੋਂ ਸੰਜੋਗ ਵਿਜੋਗ ਦੋ ਇਕਾਰ ਚਲਾਵੇ, ਇਹ ਤੁਹਾਡੀ ਕਿਸਮਤ ਦੇ ਦੋ ਹਿੱਸੇ ਨੇ। ਰਹਿ ਰਾਸ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਸੰਜੋਗ ਵਿਜੋਗ ਦੇ ਕਾਰ ਚਲਾ ਕੀ ਨੇ, ਤਕਦੀਰ ਦੋ ਚੀਜ਼ਾਂ ਨੂੰ ਮਿਲ ਕੇ ਬਣਦੀ ਹੈ, ਇੱਕ ਸੰਜੋਗ ਕਰਮ ਇੱਕ ਵਿਜੋਗ ਕਰਮ। ਸੰਜੋਗ ਕਰਮ ਕੀ ਹੁੰਦਾ, ਜਦੋਂ ਤੁਹਾਡੀ ਕਿਸਮਤ ਵਿੱਚ ਸੰਜੋਗ ਕਰਮ ਆ ਗਿਆ ਨਾ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਕਰਨ ਤੋਂ ਬਿਨਾਂ ਆਪੇ ਬਹੁਤ ਕੁਝ ਮਿਲ ਜਾਊਗਾ। ਇੱਜ਼ਤ ਧਨ ਦੌਲਤ ਨੇਕ ਔਲਾਦ ਪਦਵੀ ਕਰਮ ਤੋਂ ਬਿਨਾਂ, ਸੰਜੋਗ ਕਰਮ ਚੱਲ ਰਿਹਾ ਮਿਲਣਾ ਨਹੀਂ। ਜਦੋਂ ਇਸ ਕਿਸਮਤ ਵਿੱਚ ਵਿਜੋਗ ਕਰਮ ਆ ਜਾਵੇ ਨਾ, ਫੇਰ ਪਤਾ ਕੀ ਹੁੰਦਾ, ਤੁਹਾਨੂੰ ਕਿਸੇ ਨੂੰ ਤੁਹਾਡਾ ਕੁਝ ਵਿਗਾੜਨ ਦੀ ਲੋੜ ਨਹੀਂ, ਆਪਣਾ ਆਪੇ ਵਿਗਾੜ ਲਓਗੇ। ਅੱਜ ਕੇ ਆਖੋ ਸਤਿਨਾਮ, ਆਪੇ ਗਿਰ ਕੇ ਲੱਤ ਤੜਾ ਲਓਗੇ, ਆਪਣਾ ਬਟੂਆ ਆਪੇ ਗੇਰੇ ਆਉਂਗੇ। ਹੋਰ ਗੱਲ ਕਵਾਂ, ਕੋਈ ਐਸਾ ਕੰਮ ਜਾਣ ਕੇ ਕਰ ਬੈਠੋਗੇ ਸਾਰੀ ਜ਼ਿੰਦਗੀ ਮੂੰਹ ਕਾਲਾ ਰਹੂਗਾ। ਅੱਜ ਕੇ ਆਖੋ ਸਤਿਨਾਮ, ਕਿਸੇ ਨੇ ਨਹੀਂ ਕਰਾਇਆ ਤੂੰ ਜਾਣ ਕੇ ਕੀਤਾ। ਵਿਜੋਗ ਕਰ, ਉਥੇ ਇਕੱਠੇ ਹੋ ਗਏ ਦੋਵੇਂ, ਚੋਰ ਦਾ ਸੰਜੋਗ ਕਰਮ ਆ ਗਿਆ, ਸਿੱਖ ਦਾ ਵਿਜੋਗ ਕਰਮ ਆ ਗਿਆ। ਸਿਆਣੇ ਬੈਠੇ ਹੋ, ਚੋਰ ਦਾ ਸੰਜੋਗ ਕਰਮ ਤੇ ਸਿੱਖ ਦਾ ਵਿਜੋਗ ਕਰਮ। ਚੋਰ ਦੇ ਮਨ ਵਿੱਚ ਐਸੀ ਭਾਵਨਾ ਆਈ, ਉਹ ਸਿੱਖਾ ਆ ਦੇਖ ਥੈਲੀ ਪੋਟਲੀ ਭਰੀ ਪਈ ਹੈ ਸਿਉਣੇ ਚਾਂਦੀ ਦੀ, ਪੰਜ ਛੇ ਘਰ ਲੁੱਟ ਕੇ ਲਿਆ, ਮੇਰੀ ਬੇਨਤੀ ਮੰਨ ਲੈ, ਆ ਸਾਰੇ ਗਹਿਣੇ ਤੂੰ ਲੈ ਲੈ, ਗੁਰੂ ਦਾ ਬਚਨ ਮੈਨੂੰ ਦੇ ਦੇ। ਅੱਜ ਕੇ ਆਖੋ ਸਤਿਨਾਮ, ਦੇਖੋ ਕਿਵੇਂ ਸੰਜੋਗ ਵਿਜੋਗ ਕਰਮ ਕਰਦੇ। ਚੋਰ ਦਾ ਸੰਜੋਗ ਕਰਮ, ਸਿੱਖ ਦਾ ਵਿਜੋਗ, ਇੰਨਾ ਤਾਂ ਨੇ ਛਾਲ ਮੈਂ ਮਾਰੂੰਗਾ ਮੈਨੂੰ ਗੁਰੂ ਦਾ ਬਚਨ ਦੇ ਦੇ। ਕਹਿੰਦਾ ਤਾਂ ਰੱਬ ਨੇ ਖੇਤ ਦੇ ਤਾ, ਨਾਲੇ ਜਾਨ ਬਚ ਗਈ ਨਾਲੇ ਸਾਰੀ ਜ਼ਿੰਦਗੀ ਬੈਠਾ ਖਾਊਂਗਾ ਤਾਂ ਮੁੱਕਣਾ ਹੀ ਨਹੀਂ। ਗੁਰੂ ਦਾ ਬਚਨ ਖੀਰ ਖਾਣੇ ਸਿੱਖ ਨੇ ਮਾਇਆ ਪਿੱਛੇ ਚੋਰ ਨੂੰ ਵੇਚਤਾ, ਬੜਾ ਖੁਸ਼ ਪੰਡੋਕੜੀ ਲਕੋਈ ਇਕੱਠੀ ਕੀਤੀ, ਕਹਿੰਦਾ ਹੁਣ ਛੇਤੀ ਜਾਵਾਂ ਕਿਤੇ ਮੇਰੇ ਵਾਂਗ ਇਹ ਵੀ ਨਾ ਬਦਲ ਜਾਵੇ ਪਾਪ ਅੰਦਰ। ਉਧਰ ਜਿਹੜਾ ਚੋਰ ਸੀ ਅੱਗ ਦੇ ਕੋਲ ਖੜਕੇ ਕੀਤੀ ਅਰਦਾਸ, ਸ੍ਰੀ ਗੁਰੂ ਅੰਗਦ ਦੇਵ ਮੈਂ ਸਾਰੀ ਜ਼ਿੰਦਗੀ ਪਾਪ ਕੀਤੇ ਨੇ, ਚੋਰ ਕੀ ਹਾਂ ਭਰੇ ਨਾ ਕੋਈ, ਉਹ ਪਰ ਮੈਨੂੰ ਭਰੋਸਾ ਹੈ तेरा वचन असफल नहीं हो सकता, ये पूरा हो। मैं छाल मार के मरदे मेरे पाप तो ओदा पंडोकड़ी देके तुर पिया। एक गुरु नानक दा सिख होए भाई पिराणा, इतिहासक नाम है, याद रखोगे भाई पुराणा। पता है कौन सी? जदों गुरु नानक ने मुर्दा खान नू के है ना लेना जी नू, उदों तीन सिख सी सारे, अपने वर्गे तो मुड़े आए सी पिछे, तीन रह गए सी। एक बाबा लेना, एक लाहौर दा दुनी चंद सेठ, एक भाई पुराणा, उदों भी नाल सी। ये तीन रह गए सी जदों मुर्दा खाना सी, भाई पुराणा ते दुनी चंद झाड़ियां ओले लुक गए सी। बाबे लहणे ने पुछया सी दस किधरों खावां, वो झाड़ियां विच बड़ गए सी, उदों भी पुराणा नाल सी। ते गुरु अंगद देव दे लंगर दियां लकड़ां ढोंदा रहा खंडूर साहिब भाई पुराणा। ये लकड़ां लेण गया, उथे देखिया सेवा मचदा, कोल गाच पला पाई खड़े। भाई पुराणा कहना की कोई चढ़ाई कर गया, संस्कार करे? कहना नहीं नहीं, कहना मैं ही अपना संस्कार करना है। कहना क्यों? कहना गुरु अंगद देव दा वचन मिल गया मैनू, मैं पापी। तानो सिख परवकारी, भाई पुराणा कहना बस वचन पूरा हो गया, मन लिया। सुनोगे सही गल, मर के वचन नहीं मने जाने, जीउंदे जीउंदे मन लो। आखो सत मर के बकुंठा नू तोरी जाने, सतखंड भेजता ये मर गया जी, इनू गुरु दे चरणा नाल जोड़ ली। जब जीउंदा फिरदा तो उदो चरण कनेडा गए बेटे, उदो तो चरणा नाल जुड़न खातर वीजा लेना पैंदा होना, गुरुद्वारे दे मूहरे नूं लंघ जूगा मत्था नहीं टेकना। ते मरण ते बाद कहणगे इहनूं चरणा च जोड़, ड्रैंग रूम बनाए दा चरणा च। साफ तुहानूं बेनती करदे, जिहड़ा जीवंदा नहीं जुड़िया मर के नहीं जुड़ूगा। सब किछ जीवत को व्यवहार, थोड़ी पकड़ विच होनी चीज देण लगे मैं, संस्कार है अरदास करनी है, मैं भी करना। कितने टाइम मिले तो संस्कार की बेनती करूंगा, संस्कार होंगे। एक शब्द तुसी नित पढ़ते सुनने हो कि गोविंद मिलन की ए तेरी बरी है, ज्यों ज्यों डूंगे उतरोंगे समुद्र विच मोती लाल मिलनगे, ज्यों ज्यों उपर उपर फिरोंगे मछियां ते कछुए मिलने हैं। आज के आखो सत फड़ी जाओ, डूंगे उतरो। किन्नी सादी तो कह गोविंद मिलन की ए, पढ़े लिखे बैठे हो सारे, ए पंजाबी च है, तुसी अंग्रेजी च कहने हो देश। दो शब्द ने दिस एंड दैट। दिस कीनू कहने जेड़ी चीज कोल होवे, दैट कीनू कहने जेड़ी परे होवे, ए कीनू कहने जो कोल है, ओ कीनू कहने जो परे होवे। मेरे घर पकड़ च आ गई चीज, ए तुसी ओनू कहोगे जो कोल है प्रेजेंट, ओ कीनू कहोगे जो परे है। जिस कीनू कहोगे कोल वाली चीज नू जो हुण है, दैट जो कोल नहीं है। महाराज कहने ए तेरी बरिया, समझे हो? अगली नहीं मरके नहीं। गुरु अर्जन कहते हुण समय जीउंदे दा मिलन दा, अज कहिया खोस ए तेरी बरिया। जे मरके मिलना हुंदा तां कह दिंदे ओ तेरी बरिया, जेड़ी मिलूगी तेनू ਜਿਹੜੀ ਮਿਲੀ ਹੋਈ ਹੈ ਹੋਰ ਪ੍ਰਮਾਣ ਲੈ ਲਓ। ਤੁਰਦੇ ਕੋ ਤੁਰਦਾ ਮਿਲੇ, ਤੁਰਦੇ ਨੂੰ ਤੁਰਦਾ ਮਿਲੂਗਾ, ਜਿਉਂਦੇ ਨੂੰ ਜਿਉਂਦਾ ਮਿਲੂਗਾ। ਕੋਈ ਮਰਿਆ ਮਿਲਣ ਆਇਆ ਤੁਹਾਨੂੰ? ਜਿਉਂਦੇ ਹੀ ਮਿਲਣ ਆਉਂਦੇ, ਰੱਬ ਜਿਉਂਦਾ ਹੈ, ਜਿਉਂਦੇ ਹੀ ਮਿਲੋਗੇ। ਅੱਜ ਕੇ ਆਖੋ ਸਤ, ਜੇ ਉਹ ਅਗਲੇ ਜਨਮ ਵਿਚ ਕਿਤੇ ਮੜੀਆਂ ਚ ਬੈਠਾ ਹੁੰਦਾ ਆਪਾਂ ਨੂੰ ਵੀ ਮਿਲ ਜਾਂਦਾ। ਤੀਜਰਾ ਪ੍ਰਮਾਣ, ਜੇ ਉਹ ਅੱਗੇ ਅਗਲੇ ਜਹਾਨ ਚ ਮਿਲਦਾ ਉਥੋਂ ਤਾਂ ਆਪਾਂ ਨੂੰ ਇੱਥੇ ਭੇਜਿਆ ਮਿਲਣ ਖਾਤਰ। ਅੱਜ ਕੇ ਆਖੋ ਸਤ, ਫਿਰ ਤਾਂ ਉੱਥੇ ਹੀ ਮਿਲ ਜਾਂਦਾ, ਫਿਰ ਇੱਥੇ ਭੇਜਣ ਦੀ ਲੋੜ ਹੀ ਨਹੀਂ ਸੀ। ਇਹ ਤੇਰੀ ਵਰੀਆ ਸਭ ਕਿਛ ਜੀਵਤ ਕੋ ਵਿਵਹਾਰ, ਬਸ ਤੇਰਾ ਵਚਨ ਪੂਰਾ ਹੋ ਗਿਆ, ਆ ਤੈਨੂੰ ਗੁਰੂ ਅੰਗਦ ਦੇ ਚਰਨਾਂ ਵਿਚ ਲਿਜਾਉਂ। ਬਣ ਗਿਆ ਵਿਚੋਲਾ, ਦਰਹਾਲੀ ਦਲਾਲੀ, ਪੂਰਨ ਗੁਰਸਿੱਖ ਹੋਇਆ ਉਹ ਚੋਰ। ਤੇ ਜਿਹੜਾ ਵਚਨ ਵੇਚ ਗਿਆ ਨਾ, ਵੇਚ ਗਿਆ, ਘਰ ਗਿਆ, ਨਿਆਣੇ ਨਿੱਕੇ ਪੁੱਛਣ ਬਾਪੂ ਬੜੀ ਦੇਰ ਬਾਅਦ ਆਇਆ, ਜਲ ਪਾਣੀ ਬੋਲੇ ਹੀ ਨਾ ਕਿਸੇ ਨਾਲ, ਕਿਉਂਕਿ ਗੁੱਛੜੀ ਕੱਛ ਵਿੱਚ ਦੀ ਕਿੱਥੇ ਬੋਲਣ ਦੇਵੇ। ਕਮਰਾ ਖੋਲ ਕੇ ਆਪਣਾ ਕਈਆਂ ਜਿਹੀਆਂ ਬੈਠਕਾਂ ਹੁੰਦੀਆਂ ਸੀ ਕੱਚੀਆਂ, ਐਨ ਕੰਨਾਂ ਦੂਏ ਦੀਆਂ ਦਾਲ ਮਿਲੀਆਂ ਹੁੰਦੀਆਂ ਸੀ। ਹੁਣ ਵਾਲੀਆਂ ਕੋਠੀਆਂ ਥੋੜੇ ਵੀ ਵਿੱਚ ਨੂੰ ਜਗ੍ਹਾ ਛੱਡਣੀ ਹੈ। ਗੁਰਮੁਖ ਪਿਆਰਿਓ ਕੁੰਡਾ ਲਾ ਕੇ ਨਾ ਪੰਡੋਕੜੀ ਜੀ ਖੋਲ ਕੇ ਬੈਠ ਗਿਆ, ਗਿਣਨ ਲੱਗ ਗਿਆ। ਬੈਠਾ ਬੈਠੇ ਹਿਸਾਬ ਲਾਵੇ, ਆ ਬੜੇ ਮੁੰਡੇ ਨੂੰ ਦਊਂਗਾ, ਆ ਬੜੀ ਨੂੰਹ ਨੂੰ, ਆ ਭਾਣਜੀਆਂ ਨੂੰ ਦਊਂਗਾ, ਇਹ ਛੋਟੀ ਕੁੜੀ ਨੂੰ ਭੇਜੂਗਾ। ਜੋਦੇ ਰੱਖ ਲੈ, ਕਹਿੰਦੇ ਇਹਨੇ ਕਿਸੇ ਨੂੰ ਦੱਸਣੇ ਨਹੀਂ, ਇਹ ਮੈਂ ਰੱਖੂਗਾ। ਗੁਆਂਢੀਆਂ ਨੇ ਤਾਂ ਕੀ ਥਾਈ ਦੇਖ ਲਿਆ, ਅੱਜ ਕੇ ਆਖੋ ਸਤਨਾਮ। ਉਹਨੂੰ ਕੀ ਪਤਾ ਸੀ ਵੀ ਮੇਰੇ ਪਿੰਡ ਦੀ ਉਹ ਕਿਰਪਾ ਕਰਕੇ ਆਇਆ ਇਹ ਰਾਤ ਨੂੰ ਚੋਰ, ਉਸੇ ਦੇ ਪਿੰਡ ਦੀ ਚੋਰੀ ਕਰਕੇ ਲੈ ਜਾਂਦਾ। ਵਜਾ ਦੇਖਿਆ ਉਹਨਾਂ ਨੇ, ਜਿਹੜਾ ਕੁਛ ਹੋਇਆ ਫਿਰ ਕੁੱਟ ਕੁੱਟ ਕੇ ਮਾਰਤਾ। ਅੱਜ ਕੇ ਆਖੋ ਸਤ, ਉਹ ਬਚਨ ਇੱਥੇ ਕਹਿ ਰਹੇ ਨੇ। ਤੁਹਾਨੂੰ ਫੇਰ ਬੇਨਤੀ ਕਰਾਂ, ਬੋਝ ਨਾਲ ਦੀ ਨਾਲ ਤਾਰਦੇ ਕਰੋ। ਪੰਡ ਭਾਰੀ ਚੱਕਣੀ ਔਖੀ ਹੋ ਜਾਂਦੀ ਹੈ, ਕਈ ਵਾਰ ਇਤਨੀ ਭਾਰੀ ਪੰਡ ਹੋ ਜਾਂਦੀ ਹੈ ਉਹਦੇ ਹੇਠੇ ਬੰਦਾ ਦੱਬ ਜਾਂਦਾ ਹੈ। ਅੱਜ ਕੇ ਆਖੋ ਸਤ, ਨਾਲ ਦੀ ਨਾਲ ਸੇਵਾ ਸਿਮਰਨ। ਐਸੇ ਸੀ ਗੁਰੂ ਅੰਗਦ ਦੇਵ ਜੀ ਦੇ ਮਹਿਲ, ਸੰਘਣੀ ਛਾਂ, ਜਿਹੜਾ ਕੋਲ ਚਲਿਆ ਗਿਆ ਠੰਡ ਦੇ ਦੇਣੀ ਹੱਥੀ ਸੇਵਾ। ਇੱਥੇ ਤਾਂ ਥੋੜੀ ਜਿਹੀ ਪਦਵੀ ਮਿਲ ਜਾਵੇ, ਕਿੱਥੇ ਸਾਡੀਆਂ ਘਰ ਵਾਲੀਆਂ ਬੀਬੀਆਂ ਭਾਂਡੇ ਮਾਂਜਣਗੀਆਂ, ਮੇਰੇ ਘਰ ਦਾ ਸਰਪੰਚ ਮੈਂ ਜੁੱਤੀਆਂ ਸਾਫ ਕਰਾਂ। ਜਲਦੀ ਵਿਗੜ ਜਾਂਦਾ ਕੰਮ, ਉਹ ਤੁਹਾਡਾ ਵੀ ਵਿਗੜ ਜਾਂਦਾ। ਮਾੜੀ ਜੀ ਪਦਵੀ ਮਿਲ ਗਈ ਤੇ ਨਿਤਨੇਮ ਗਿਆ। ਅੱਜ ਕੇ ਆਖੋ ਸਤਨਾਮ, MLA ਬਣ ਗਿਆ ਤੇ ਜਪਜੀ ਸਾਹਿਬ ਗਈ, ਟਾਈਮ ਹੀ ਨਹੀਂ ਮਿਲਦਾ। ਗੁੱਸਾ ਤੇ ਨਹੀਂ ਕਰੋਗੇ, ਜਪਜੀ ਸਾਹਿਬ ਨਹੀਂ ਗਈ ਤੂੰ ਗਿਆ, ਸਮਝ ਲਿਆ ਕਰੋ ਮੇਰੀਆਂ ਬੇਨਤੀਆਂ। ਨਿਤਨੇਮ ਨਹੀਂ ਗਿਆ ਤੂੰ ਗਿਆ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਰਲਾ। ਅਕੀਦਾ ਵੱਜਦਾ ਟੈਲੀਫੋਨ ਥੋੜਾ ਚਿਰ ਮੈਨੂੰ ਦੇ ਜਾ ਭਾਈ, ਲਾਊਡ ਸਪੀਕਰ ਰੱਖਦਾ ਇਹਨੂੰ, ਬਾਹਰ ਜਾਊ ਅੰਮ੍ਰਿਤ ਬਾਣੀ ਵਿਚ। ਤੈਨੂੰ ਨੀ ਕਿਸੇ ਨੇ ਕਹਿਣਾ, ਮੈਨੂੰ ਕਹਿਣਗੇ ਬਾਬੇ ਦਾ ਵੱਜਦਾ ਹੈ। ਅੱਜ ਕੇ ਆਖੋ ਸਤ, ਹੈਛੇ ਤੈਨੂੰ ਕਹਿਣਗੇ ਤੇਰਾ ਵੱਜਦਾ। ਸਟੇਜ ਤੇ ਦੇ ਦਿਆ ਕਰੋ ਜਿਹਨੇ ਨਾ ਬੰਦ ਕਰਨਾ ਹੋਵੇ। ਫਿਰ ਨਾਲ ਆਖੋ ਸਤਨਾਮ ਸ਼੍ਰੀ। ਬਲ ਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛੋਂ ਪਤਰਾਲੀ।
ਗੁਰਸਿੱਖਾਂ ਕੇ ਮੁਖ ਉਜਲੇ, ਮਨ ਮੁਖ ਥੀਏ ਪਰਾਲੀ।
ਬਸ ਹੁਣ ਵੇਖਿਓ ਕਿਹੜੀ ਲਿਸਟ ਵਿਚ ਆਉਣਾ ਆਪਾਂ ਨੇ, ਜਿਨ੍ਹਾਂ ਨੇ ਗੁਰੂ ਦੇ ਬਚਨ ਮੰਨੇ। ਗੁਰਸਿੱਖ ਗੁਰੂ ਦੀ ਸਿੱਖਿਆ ਧਾਰਨ ਕਰਨ ਵਾਲਾ, ਮੰਨਣ ਵਾਲਾ, ਉਹਨਾਂ ਦੇ ਮੁੱਖ ਉਜਲੇ, ਲਾਲੀਆਂ ਨੂਰ ਮਨਮੁਖ ਥੀਏ ਪਰਾਲੀ। ਉਹ ਥੋੜੀ ਜੱਟਾਂ ਵਾਲੀ ਗੱਲ ਹੈ, ਖੇਤੀ ਵਾਲੀ। ਪਰਾਲੀ ਦਾ ਰੰਗ ਪੀੜਾ ਹੁੰਦਾ ਹੈ, ਅੱਜ ਕੇ ਆਖੋ ਸਤਨਾ ਰੰਗ ਪੀੜਾ ਪੈ ਜਾਣਾ ਕੋਈ ਗੜਬੜ ਹੈ। ਸੱਚੇ ਦਾ ਰੰਗ ਲਾਲੀ ਦਗੂਗੀ, ਕਿੰਨੀਆਂ ਬਿਪਤਾਂ ਆ ਜਾਣ। ਝੂਠੇ ਦੇ ਸਾਹਮਣੇ ਮਾੜੀ ਜੀ ਸਚਾਈ ਆਈ ਨੀ ਤੇ ਰੰਗ ਪੀੜਾ ਹੋ ਜਾਣ। ਸੱਚੀ ਦਰਗਾਹ ਦੇ ਵਿੱਚ ਜਿਹੜੇ ਗੁਰਸਿੱਖ ਨੇ, ਗੁਰਮੁਖ ਦਰਗੇ ਸੁਰਖਰੂ ਨਿੰਦਕ ਮੋਹ ਕਾਲ, ਗੁਰਮੁਖਾਂ ਦੇ ਦਰਗਾਹ ਵਿੱਚ ਚਿਹਰੇ ਦਮਕਣਗੇ। ਉਹਨਾਂ ਨੂੰ ਕੀ ਹੋਣੇ, ਰੇਰੇ ਦਰਗੇ ਕਹੇ ਨਾ ਕਹੂ ਆਓ ਬੈਠ ਆਦਰ ਸ਼ੁਭ ਦੇ। ਉੱਥੇ ਵੀ ਜੀ ਆਇਆ ਕਹਿਣਗੇ
ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ।
ਬਲਵੰਡ ਜੀ ਹੁਣ ਬਾਬਾ ਲਹਿਣਾ ਸਾਹਿਬ ਜੀ ਦਾ ਜ਼ਿਕਰ ਕਰਦੇ, ਉਹ ਸੰਸਾਰ ਦੇ ਲੋਕੋ ਬਾਬਾ ਲਹਿਣਾ ਗੁਰੂ ਨਾਨਕ ਦੇ ਦਰ ਤੇ ਐਵੇਂ ਕਬੂਲ ਨਹੀਂ ਹੋਇਆ। ਪਏ ਕਬੂਲ ਖਸਮ, ਗੁਰੂ ਨਾਨਕ ਖਸਮ ਮਾਲਕ, ਐਵੇਂ ਨਹੀਂ ਕਬੂਲ ਹੋਇਆ। ਹੋਇਆ ਕਿਵੇਂ, ਜਾਂ ਕਾਲ ਮਰਦੀ ਕਾਲੀ, ਉਹਨੇ ਮਰਦਾਂ ਵਾਲੀ ਕਮਾਈ ਕੀਤੀ ਹੈ। ਅੱਜ ਕੇ ਆਖੋ ਸਤ ਮਰਦ ਦੀ ਨਿਸ਼ਾਨੀ ਡਾਕਟਰ ਫਿਜ਼ੀਕਲੀ ਚੈੱਕ ਕਰਦੇ ਨੇ, ਸਭ ਜਾਣਦੇ ਤੁਸੀਂ। ਗੁਰੂ ਕੀ ਚੈੱਕ ਕਰਦੇ, ਮਰਦ ਕੌਣ ਹੈ? ਤੁਹਾਡੇ ਬਾਝਾਂ ਵਾਲੇ ਨੇ ਜਫਰਨਾਮੇ ਵਿੱਚ ਲਿਖ ਦਿੱਤਾ ਮਰਦ ਕੌਣ। ਹਮੂ ਮਰਦ ਬਾਇਦ ਸ਼ੁਭਦ ਸੁਖਨ ਵਰ, ਨਾ ਕਿ ਸ਼ੀਖ ਮੈਂ ਦੀਗਰ ਦਰਦਹਾਨੇ ਦੀਗਰ। ਬਾਝਾਂ ਵਾਲੇ ਕਹਿੰਦੇ ਰੰਗਿਆ, ਹਮੂ ਮਰਦ ਬਾਇਦ, ਮੈਂ ਉਹਨੂੰ ਮਰਦ ਮੰਨਦਾ। ਦਸਮ ਪਾਤਸ਼ਾਹ ਕੌਣ? ਸ਼ੁਭਦ ਸੁਖਨ ਵਰ, ਆਪਣੇ ਕੀਤੇ ਬੋਲ ਨੂੰ ਪੂਰਾ ਕਰ ਦੇਵੇ। ਅੱਜ ਕੇ ਆਖੋ ਸਤ ਜੋ ਕਹਿਤਾ ਉਗਾ ਦੇਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ। ਉਹ ਮਰਦ ਹੁੰਦਾ। ਬਾਜਾਂ ਵਾਲੇ ਕਹਿੰਦੇ ਨਾ ਕਿ ਸ਼ੀਕਮੇ ਦੀਗਰ, ਸ਼ੀਕਮ ਕਹਿੰਦੇ ਫਾਰਸੀ ਵਿੱਚ ਪੇਟ ਨੂੰ, ਦੀਗਰ ਕਹਿੰਦੇ ਦੂਜੇ ਨੂੰ, ਦਹਾਨਾ ਕਹਿੰਦੇ ਫਾਰਸੀ ਵਿੱਚ ਮੂੰਹ ਨੂੰ। ਬਾਜਾਂ ਵਾਲੇ ਕਹਿੰਦੇ ਰੰਗਿਆ, ਜਿਹਦੇ ਪੇਟ ਵਿੱਚ ਕੁਝ ਹੋਰ ਹੈ, ਮੂੰਹ ਵਿੱਚ ਕੁਝ ਹੋਰ ਹੈ, ਉਹ ਮਰਦ ਨਹੀਂ ਹੁੰਦਾ, ਉਹ ਕੈਰ ਹੁੰਦਾ। ਥਰਮਾਮੀਟਰ ਆਪਾਂ ਨੇ ਲਾਉਣਾ, ਪੇਟ ਵਿੱਚ ਕਿਆ ਵਾਲੇ ਆਉਂਦੇ, ਮੂੰਹ ਚੋਂ ਕਿਹੜੀਆਂ ਮਿੱਠੀਆਂ ਗੱਲਾਂ ਬੋਲਦੇ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਸੁਖਮਨੀ ਸਾਹਿਬ। ਮਨ ਨਹੀਂ ਪ੍ਰੀਤ, ਪੇਟ ਵਿੱਚ ਨਹੀਂ ਹੈ, ਮੁੱਖਾਂ ਨਾਲੇ ਗੰਢਾਂ ਪਾਉਂਦਾ ਫਿਰਦਾ, ਨਹੀਂ ਪੈਣੀ ਗੰਢ। ਤੇ ਗੁਰਮੁਖ ਪਿਆਰਿਓ, ਦੂਜਾ ਪਾਸਾ ਸੁਣ, ਮੂੰਹ ਨਾਲ ਗੰਢ ਦਿੱਤੀ ਨਹੀਂ ਜਾ ਸਕਦੀ, ਦਿੱਤੀ ਗੰਢ ਖੋਲੀ ਜਾ ਸਕਦੀ ਹੈ। ਸਮਝ ਗਏ ਹੋਊਗੇ, ਜਿਹੜੀ ਹੱਥ ਨਾਲ ਕਈ ਵਾਰ ਗੰਢ ਨਾ ਖੋਲੇ, ਦੰਦਾਂ ਨਾਲ ਖੋਲ ਲਈ। ਮੂੰਹ ਦੀਆਂ ਗੱਲਾਂ ਨਾਲ ਵਾਹਿਗੁਰੂ ਨਾਲ ਜੁੜਿਆ ਨਹੀਂ ਜਾਣਾ, ਟੁੱਟਿਆ ਜਾ ਸਕਦਾ ਹੈ। ਅੱਜ ਕੇ ਆਖੋ ਸਤਨਾਮ, ਸਾਡੇ ਕੋਲ ਗੱਲਾਂ ਹੀ ਮਨ ਨਹੀਂ ਪ੍ਰੀਤ, ਗੰਢ ਪੈਣੀ ਨਹੀਂ ਮੂੰਹ ਨਾਲ। ਜਿਉਂ ਜਿਉਂ ਗਲਤ ਬੋਲਦਾ ਜਾਵੇਗਾ, ਗਲਤ ਗੰਢ ਖੁੱਲਦੀ ਜਾਊਗੀ, ਦੂਰ ਹੁੰਦਾ ਜਾਏਗਾ। ਐਸਾ ਵਚਨ ਗੁਰੂ ਅੰਗਦ ਦੇਵ, ਗੁਰੂ ਲਹਿਣਾ ਜੀ ਦੇ ਰੂਪ ਵਿੱਚ, ਮਰਦਾਂ ਵਾਲੀ ਕਾਲ। ਕਿਉਂ? ਜੋ ਗੁਰੂ ਨੇ ਕਹਿਤਾ ਮੁੱਖ ਨੀ ਮੋੜਿਆ। ਅੱਜ ਕੇ ਆਖੋ ਸਤਨਾਮ, ਉਹ ਕਮਾ ਤਾ ਬਸ ਕਰ ਦਿੱਤਾ।
ਮਾਤਾ ਆਖੀ ਵੀ ਸਹ ਸੋਏ ਜਨ ਗੋਏ ਉਠਾ ਲੇ।
ਦੂਜੀ ਵਾਰ ਫੇਰ ਨਾਂ ਆ ਗਿਆ ਮਾਤਾ ਆਖੀ ਵੀ ਜੀ। ਕਿੰਨੀ ਭਾਗਾਂ ਵਾਲੀ ਬੀਬੀ ਹੋਵੇਗੀ ਉਹ ਮਾਂ ਜਿਹਦਾ ਦੋ ਵਾਰ ਨਾਂ ਗੁਰੂ ਗ੍ਰੰਥ ਸਾਹਿਬ ਵਿਚ ਆ ਰਿਹਾ, ਦੋ ਵਾਰ ਦੋ ਵਾਰੇ ਉਪਮਾ ਚ ਆ ਰਿਹਾ। ਵਡਿਆਈ ਚ ਆ ਰਿਹਾ। ਮਾਤਾ ਖੀਵੀ ਸੌ ਸੋਏ, ਹੁਣ ਦੋਹਾਂ ਦਾ ਬਲਵੰਡ ਜੀ ਇਕੱਠਾ ਜ਼ਿਕਰ ਕਰਦੇ ਨੇ, ਉਧਰ ਸ਼ਬਦ ਦਾ ਲੰਗਰ, ਉਧਰ ਗੁਰੂ ਦਾ ਲੰਗਰ। ਮਾਤਾ ਖੀਵੀ, ਇੱਕ ਤਾਂ ਮਾਤਾ ਖੀਵੀ ਜੀ, ਇੱਕ ਸੌ ਸੋਏ, ਸੌ ਕਹੀਏ ਪਤੀ, ਸੋਏ ਕਹੀਏ ਉਹਦਾ, ਇੱਕ ਮਾਤਾ ਖੀਵੀ, ਇੱਕ ਉਹਦਾ ਪਤੀ ਗੁਰੂ ਅੰਗਦ ਦੇਵ। ਆਖੋ ਸਤ, ਬੜੇ ਵਿਅੰਗ ਵਿੱਚ ਬਾਣੀ ਉਚਾਰੀ ਹੈ ਬਲਵੰਡ ਜੀ ਨੇ, ਮਾਤਾ ਖੀਵੀ ਸੌ ਸੋਏ, ਇੱਕ ਮਾਤਾ ਖੀਵੀ ਜੀ, ਇੱਕ ਉਹਨਾਂ ਦਾ ਪਤੀ ਗੁਰੂ ਅੰਗਦ ਦੇਵ। ਦੋਹਾਂ ਨੇ ਕੀ ਕੀਤਾ, ਗੋਏ ਉਠਾਲੀ, ਗੋਏ ਨਾਮ ਧਰਤੀ ਦਾ, ਪ੍ਰਿਥਵੀ ਦਾ, ਸਾਰੀ ਧਰਤੀ ਦਾ ਭਾਰ ਆਪਣੇ ਸਿਰ ਤੇ ਚੁੱਕ ਲਿਆ। ਅੱਜ ਕੇ ਆਖੋ ਸਪਨਾ, ਦੋਹਾਂ ਨੇ ਮਨੁੱਖਤਾ ਨੂੰ ਪਾਪਾਂ ਤੋਂ ਬਚਾਉਣ ਖਾਤਰ, ਰੱਬ ਨਾਲ ਜੋੜਨ ਖਾਤਰ ਬੜਾ ਵੱਡਾ ਭਾਰ ਹੈ, ਕੋਈ ਉਹ ਚੁੱਕ ਸਕਦਾ? ਖਿਮਾ ਕਰ ਦਿਓ, ਤੋੜਨ ਵਾਲੇ ਲੱਖਾਂ ਮਿਲਣਗੇ, ਜੋੜਨ ਵਾਲਾ ਕੋਈ ਵਿਰਲਾ ਮਿਲੂ। ਸਾਡੇ ਲਾਣੇ ਵਿੱਚ ਜੋੜਨ ਵਾਲੇ ਘੱਟ ਨੇ, ਤੋੜਨ ਵਾਲੇ ਜ਼ਿਆਦੇ ਨੇ। ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲੇ ਬਹੁਤ ਘੱਟ, ਆਪਣੇ ਡੇਰਿਆਂ ਨਾਲ ਜੋੜਨ ਵਾਲੇ ਬਹੁਤ। ਅੱਜ ਕੇ ਆਖੋ ਸਤ, ਤਾਂ ਹੀ ਕਿਸੇ ਵਿਰਲੇ ਨੂੰ ਕਹਿਤਾ ਜੋੜਨ ਹਾਰੋ ਸੰਤ ਨਾਨਕ ਪਾਦਰ ਪੱਧਰ। ਗੁਰੂ ਅੰਗਦ ਰੱਬ ਨਾਲ ਜੋੜ ਰਹੇ ਨੇ, ਕਿੱਡਾ ਪਰਬ ਕਾ। ਮਾਤਾ ਖੀਵੀ ਭੁੱਖਿਆਂ ਦਾ ਢਿੱਡ ਭਰ ਰਹੀ ਹੈ, ਕਿਤੇ ਥੋੜਾ ਭਾਰ ਹੈ, ਕਿਸੇ ਦੀ ਭੁੱਖ ਦੂਰ ਕਰਨੀ, ਕਿਸੇ ਆਏ ਨੂੰ ਪਿਆਰ ਠੰਡ ਦੇਣਾ, ਇਹ ਦੋਵੇਂ, ਇੱਕ ਮਾਤਾ ਖੀਵੀ ਦੀ, ਇੱਕ ਉਹਨਾਂ ਦੇ ਪਤੀ ਗੁਰੂ ਅੰਗਦ ਦੇਵ ਜੀ, ਸੌ ਸੋਏ ਇਹਨਾਂ ਪਰਵਕਾਰ ਕਰ ਰਹੇ ਨੇ, ਧਰਤੀ ਦਾ ਹੀ ਭਾਰ ਸਿਰ ਤੇ ਚੁੱਕ ਲਿਆ।
ਹੋਰਿਓਂ ਗੰਗ ਵਹਾਈ ਹੈ
ਜੀ, ਬਸ ਪੌੜੀ ਪੂਰੀ ਹੋ ਗਈ ਹੈ, ਹੁਣ ਚੌਥੀ ਪੌੜੀ ਸ਼ੁਰੂ ਹੋਵੇਗੀ, ਇੱਥੋਂ ਸੱਤਾ ਜੀ ਦੀ ਪੌੜੀ ਸ਼ੁਰੂ ਹੋਵੇਗੀ। ਦੇਖੋ ਕੈਸਾ ਇਤਿਹਾਸ, ਕੈਸੇ ਬਚਨ, ਪਤਾ ਲੱਗਦਾ ਮਹਾਨ ਵਿਦਵਾਨ ਸੀ, ਕੱਲੇ ਕੀਰਤਨ ਕਰਨ ਵਾਲੇ ਨਹੀਂ ਸੀ, ਗੁਰੂ ਤੋਂ ਜਾਣੂ ਵੀ ਸੀ। ਕਿੰਨੀ ਡੁੰਗਿਆਈ ਤੱਕ ਗੁਰੂ ਦੀਆਂ ਗੱਲਾਂ ਕਹਿ ਰਹੇ ਨੇ, ਕਿੰਨੀ ਸਿਫਤ ਡੁੰਗਿਆਈ ਤੱਕ ਕਰ ਰਹੇ ਨੇ, ਮਹਾਨ ਵਿਦਵਾਨ ਸੀ। ਇੱਥੋਂ ਹੀ ਆਪਾਂ ਸਵੇਰ ਦੇ ਸਮੇਂ ਵਿੱਚ ਇਹੀ ਬਚਨ ਆਰੰਭ ਕਰਾਂਗੇ। ਅਗਲੀ ਪੌੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੀਸ ਤੇ ਮਿਹਰ ਭਰਿਆ ਹੱਥ, ਤੁਹਾਡੀ ਸੰਗਤਾਂ ਦੀ ਦਇਆ ਦ੍ਰਿਸ਼ਟੀ, ਤਾਂ ਹੀ ਗੁਰਬਾਣੀ ਦੇ ਬਚਨ ਹੋ ਸਕਦੇ ਨੇ। ਬਹੁਤ ਧੰਨਵਾਦ, ਬੜੇ ਧਿਆਨ ਪੂਰਵਕ ਬੇਨਤੀਆਂ ਸੁਣਦੇ ਹੋ, ਖਿਮਾ ਕਰਨੀ ਭੁੱਲਾਂ ਤੋਂ, ਬਾਣੀ ਗਾਧ ਬੋਧ ਹੈ, ਤੇ ਅੱਗੇ ਨੂੰ ਬਖਸ਼ਿਸ਼ ਬਖਸ਼ਣੀ, ਸ਼ੁੱਧ ਬਾਣੀ ਪੜ ਸੁਣ ਸਕੀ। ਗੁਰਮੁਖ ਪਿਆਰੇ ਸਾਰ ਅਮਰਜੀਤ ਸਿੰਘ ਜੀ ਮਿਸ ਬਰਾਉਣ ਚ ਪਤਾ ਨੀ ਕੀ, ਜਿੱਥੇ ਦੁਆਨ ਲਾਉਣ ਜਾਂਦੇ ਆਪਾਂ, ਬ੍ਰਹਮ ਚ ਕੀ ਹੈ ਉਹ, ਮਿਸ ਬ੍ਰਹਮ ਚ, ਉਥੇ ਵੀ ਭਾਈ ਰੋਜ਼ ਦਾ ਪ੍ਰੋਗਰਾਮ ਹੈ, ਇਹ ਵੀਕ ਵੀ ਸਾਰਾ ਉਥੇ ਸੇਵਾ ਕਰਨੀ ਹੈ, ਪੌਣੇ ਇਕੱਠ ਤੋਂ 9 ਵਜੇ ਤੱਕ ਉਥੇ ਕਥਾ ਹੁੰਦੀ ਹੈ। ਉਥੋਂ ਭਾਈ ਅਮਰਜੀਤ ਸਿੰਘ ਜੀ, ਉਹਨਾਂ ਨੇ ਗਰੀਬ ਬੱਚੀ ਦੇ ਵਿਆਹ ਦੀ ਸੇਵਾ ਲਈ ਹੈ, ਇੱਕ ਮੇਰੀ ਧੀ ਭੈਣ ਹੁਣੇ ਹੀ ਆਈ ਸੀ ਬੱਚੀ, ਉਹਨੇ ਗੁਪਤ ਇੱਕ ਗਰੀਬ ਦੀਆਂ ਅੱਖਾਂ ਦੀ ਸੇਵਾ ਲਈ ਹੈ। ਬਹੁਤ ਧੰਨਵਾਦ, ਤੁਹਾਡੀ ਬਖਸ਼ੀ ਹੋਈ ਮਾਇਆ ਸਤਿਗੁਰ ਸਫਲੀਕਰਨ, ਦੇਸ਼ ਪ੍ਰਦੇਸ਼ ਮੇਰੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਤੁਹਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।